ਸਾਰ ਸੰਗਤ ਜਿਤਨੇ ਵੀ ਆਪ ਮਾਈ ਭਾਈ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ, ਸਾਰੇ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਗੁਰਬਾਣੀ ਦੀ ਧਾਰਨਾ ਵਿੱਚ ਤਿੰਨਾਂ ਹਿੱਸਿਆਂ 'ਚ ਬੋਲਣ ਦੀ ਖੇਚਲ ਕਰੋ। ਹਰ ਰੋਜ਼ ਦੀ ਤਰ੍ਹਾਂ ਪਹਿਲੇ ਹਿੱਸੇ 'ਚ ਦਾਸ ਬੋਲੇਗਾ, ਦੂਸਰੇ ਹਿੱਸੇ 'ਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਗੁਰਬਾਣੀ ਦੀ ਧਾਰਨਾ ਪੜ੍ਹ ਕੇ ਆਪਣੀ ਰਸਨਾ ਪਵਿੱਤਰ ਬਣਾ ਲਓ। ਕੋਈ ਨਾਮ ਨਾ ਜਾਣੇ ਮੇਰਾ ਗੁਰੂ ਸਾਹਿਬ ਤੇਰੀ ਵਡਿਆਈ ਹੈ, ਕੋਈ ਨਾਮ ਨਾ ਜਾਣੇ ਮੇਰਾ ਗੁਰੂ ਜੀ ਸਾਹਿਬ ਤੇਰੀ ਵਡਿਆਈ ਹੈ। ਸੇਵਾ ਅਵਰਨਾ ਕੋਈ ਦੂਜਾ ਸੂਜੈ, ਸੱਚ ਅਲਖ ਭੇਵਾ ਚੀਤ ਆਵੈ ਤਾਂ ਸਦਾ ਦਿਆਲਾ। ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸਨੋ ਕਹੀਐ, ਸਗਲੇ ਜੀ ਤੁਮਾਰੇ ਤੇਰੀ ਟੇਕ ਤੇਰਾ ਆਧਾਰਾ। ਹੱਥ ਦੇ ਤੂੰ ਰਾਖੇ ਜਿਸ ਜਨ ਉੱਪਰ ਤੇਰੀ ਕਿਰਪਾ, तिसको बिपना कोई पख, कोई नाम ना जाने मेरा गुरु साहब तेरी वड़ियाई है। कोई नाम ना जाने मेरा गुरु साहब तेरी वड़ियाई है। तेरी वड़ियाई है गुरु साहब, तेरी वड़ियाई है। तेरी वड़ियाई है, कोई नाम ना जाने मेरा गुरु साहब तेरी वड़ियाई है। जो प्रभ जी मन पानी ऊंदाना तू सद मेहरबाना, नाम मिले रंग माणी तुदिया गए अरदास हमारी। जियो पिंड सब तेरा कहो नानक सब तेरी वड़ियाई। कोई ना ना जाने मेरा, कोई नाम ना जाने मेरा गुरु साहब तेरी वड़ियाई है। कोई नाम ना जाने मेरा गुरु साहब तेरी वड़ियाई है। तेरी वड़ियाई है, गुरु साहब तेरी वड़ियाई है, गुरु साहब तेरी वड़ियाई है। कोई नाम ना जाने मेरा गुरु साहब तेरी वड़ियाई है, सत्कारयोग गुरु रूप खालसा सार संगत जी, जितने भी आप माई भाई अपने घर के काम कारां नूं संकोच के वालिए दो जहान सर्वरे कायनात हाजरा हजूर जहरा जहूर बाणी के बोहित कल युग दे जहाज तख्त चवर छत्र दे मालिक गुरता गद्दी ते विराजमान जुगो जुग अटल सतगुरु साहिब श्री गुरु ग्रंथ साहिब जी महाराज दे पावन पवित्र दरबार विच पहुंचे हो, बहुत उत्तम कर्मां वाले हो, पैरां नाल चल के आए हो गुरु दरबार विच, आपने पैरां नूं पवित्र कीता है, जिन्हां ने श्रद्धा भावना दे नाल गुरु महाराज नूं दसां पातशाहियां दे साख्यार स्वरूप जाण के नमस्कार कीती है, उन्होंने अपना मस्तक सपला बनाया है, गुरबाणी का कीर्तन सरवण करके अपने कन्ना नूं पवित्र कीता है, और गुरमत दीआं विचारां जिन्हां ने अपने हिरदे च वसाईआं ने फिर उन्हां दा ते कहना ही की है, जिहड़े माई भाई अजे भी गुरु महाराज नूं नमस्कार कर रहे ने श्रद्धा भावना दे नाल आपो अपने वारी सिर नमस्कार करो, धीरज दे नाल शांति नाल रौला पाउण दी शोर करन दी कोई जरूरत नहीं, नमस्कार करन तों उपरंत बीबियां अपने खब्बे पासे भाई अपने सज्जे हत्थ मुड़दे जाओ, जिथे जगह मिलदी है फिर प्रेम नाल बैठ जाओ, बैठने तो बाद अपनी बुद्ध नूं पूरी तरह गुरबाणी दी विचार दे सन्मुख कर दिओ, तां जो बाणी दी विचार दे हिरदे विच वस जावे, गुरबाणी दे कीर्तन और गुरमत दीआं विचारां तों आपां मन दी एकाग्रता और बिरती दी अंतरमुखता द्वारा पूरा पूरा लाभ उठा सकीए। सार संग दा अपना इत्थे आउण दा की मकसद है, इत्थों आपां साहिब गुरु नानक देव जी महाराज दे दर कर दी रूहानियत दी शिक्षा टीचिंग ऑफ गुरु नानक इस नूं ग्रहण करन वास्ते आए हां। साहिब गुरु नानक देव जी महाराज दी शिक्षा की है, महाराज दी बख्शी रूहानियत दी फिलासफी दा निचोड़ की है, सार संग जेता करना वे विस्तार फिर ता पावे किन्ना मर्जी कर लो, पर जेकर संखेप विच अर्ज करनी होवे गुरु बाबा जी ने इको पंक्ति विच गल मुका दिती है, गुरमुख नाम दान इशनान। सारी
ਗੁਰਮਤਿ ਫਿਲਾਸਫੀ ਦਾ ਨਿਚੋੜ ਹੈ ਆਪਣੇ ਮਨ ਨੂੰ ਸਵੱਛ ਉਜਲਾ ਕਰਨ ਵਾਸਤੇ ਪਰਮੇਸ਼ਰ ਦਾ ਨਾਮ ਜਪਣਾ, ਆਪਣੀ ਨੇਕ ਨੀਤੀ ਦੀ ਕਿਰਤ ਨੂੰ ਕਰਨੀ ਸਫਲੀ ਕਰਨ ਵਾਸਤੇ ਯਥਾ ਸ਼ਕਤ ਦਾਨ ਕਰਨਾ, ਆਪਣੇ ਸਰੀਰ ਨੂੰ ਸਵੱਛ ਅਥਵਾ ਅਰੋਗ ਰੱਖਣ ਵਾਸਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਇਹ ਪਵਿੱਤਰ ਉਪਦੇਸ਼ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਸੰਸਾਰੀ ਜੀਵਨ ਨੂੰ ਦ੍ਰਿੜ ਕਰਾਇਆ। ਆਦਿ ਵਿਆਦ ਉਪਾਰ ਤਿੰਨ ਤਰ੍ਹਾਂ ਦੇ ਰੋਗਾਂ ਵਿੱਚ ਗ੍ਰਸੀ ਦੁਨੀਆਂ ਨੂੰ ਆਪਨੇ ਘਰ ਘਰ ਜਾ ਕੇ ਨਾਮ ਦੀ ਦਾਰੂ ਵੰਡੀ। ਈਰਖਾ ਤ੍ਰਿਸ਼ਨਾ ਚਿੰਤਾ ਕਾਮ ਕਰੋੜ ਲੋਹ ਮੋਹੰਕਾਰ ਦੀ ਅੱਗ ਚ ਸੜ ਰਹੀ ਦੁਨੀਆਂ ਨੂੰ ਨਾਮ ਦੇ ਠੰਡੇ ਚਿੱਟਿਆਂ ਦੁਆਰਾ ਸ਼ਾਂਤ ਕੀਤਾ। ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਪ੍ਰਾਣੀ ਮਾਤਰ ਵਾਸਤੇ ਸਭਨਾਂ ਨੂੰ ਸਾਂਝਾ ਉਪਦੇਸ਼ ਬਖਸ਼ਿਆ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹ ਵਰਨਾ ਕਹੋ ਸਾਂਝਾ, ਗੁਰਮੁਖ ਨਾਮ ਜਪੇ ਉਧਰੈ ਸੋ ਕਲਮੈ, ਘਟ ਘਟ ਨਾਨਕ ਮਾਂਝਾ। ਸਾਰ ਸੰਗਤ, ਅੱਜ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਸਮੇਤ ਜਗ ਜਲੰਧਰ ਦੀ ਸਾਰ ਲੈਂਦੇ ਫਿਰ ਰਹੇ ਹਨ। ਸਿਆਣੇ ਪੁਰਸ਼ਾਂ ਨੇ 6 ਰੁੱਤਾਂ ਮੰਨੀਆਂ ਹਨ। 12 ਮਹੀਨਿਆਂ ਦਾ ਸਾਲ ਹੈ, 2-2 ਮਹੀਨਿਆਂ ਦੀ ਇੱਕ ਰੁੱਤ ਹੋਇਆ ਕਰਦੀ ਹੈ। ਇਹਨਾਂ 6 ਵਿੱਚੋਂ ਇੱਕ ਬਰਸਾਤ ਦੀ ਰੁੱਤ ਹੈ, ਸਾਵਣ ਭਾਦਰੋਂ ਦਾ ਮਹੀਨਾ, ਜਿਸ ਨੂੰ ਚੌਮਾਸਾ ਵੀ ਕਿਹਾ ਜਾਂਦਾ ਹੈ। ਸਾਰ ਸੰਗਤ, ਬਰਸਾਤ ਦੀ ਮੌਸਮ ਆ ਜਾਂਦੀ ਹੈ, ਰਸਤੇ ਖਰਾਬ ਹੋ ਚੁੱਕੇ ਹਨ, ਚਾਰੇ ਤਰਫ ਪਾਣੀ ਹੀ ਪਾਣੀ ਹੈ। ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਇੱਕ ਹੋਰ ਬੀਆਬਾਨ ਵਿੱਚ ਬੈਠੇ ਨੇ। ਮਰਦਾਨਾ ਅਰਜ਼ ਕਰਦਾ ਸੱਚੇ ਪਾਤਸ਼ਾਹ, ਰੋਈਆਂ ਜੰਗਲਾਂ ਵਿੱਚ ਹੀ ਲਈ ਫਿਰਦੇ ਹੋ, ਜਦੋਂ ਕੋਈ ਨਗਰ ਕੋਈ ਬਸਤੀ ਆ ਜਾਂਦੀ ਹੈ ਆਪ ਉੱਥੋਂ ਦੂਰ ਦੂਰ ਹੀ ਰਹਿੰਦੇ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਮਰਦਾਨਿਆ ਇਹ ਪ੍ਰਤੀਤ ਹੁੰਦਾ ਤੈਨੂੰ ਰੋਈਆਂ ਚੰਗੀਆਂ ਨਹੀਂ ਲੱਗਦੀਆਂ। ਭਾਈ ਮਰਦਾਨਾ, ਰੋਈਆਂ ਵੀ ਭਾਗਾਂ ਵਾਲੀਆਂ ਨੇ, ਜਿੱਥੇ ਪਰਮੇਸ਼ਰ ਦੇ ਪਿਆਰਿਆਂ ਨੇ ਲੰਮਿਆਂ ਲੰਮਿਆਂ ਸਮਾਧੀਆਂ ਲਾ ਕੇ ਇਹਨਾਂ ਰੋਈਆਂ ਨੂੰ ਬਹੁਤ ਭਾਗਾਂ ਵਾਲੀਆਂ ਬਣਾਇਆ। ਮਰਦਾਨਿਆਂ, ਤੈਨੂੰ ਘੁੱਗ ਵੱਸਦੇ ਪਿੰਡ ਚੰਗੇ ਲੱਗਦੇ ਨੇ? ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ, ਬਰਸਾਤ ਦੀ ਮੌਸਮ ਹੈ, ਦੇਖੋ ਰਾਹ ਖਰਾਬ ਹਨ, ਚਾਰੇ ਤਰਫ ਪਾਣੀ ਪਾਣੀ ਹੈ, ਇੱਥੇ ਆਪਾਂ ਜੰਗਲ ਬੀਆਬਾਨ ਵਿੱਚ ਬੈਠੇ ਹਾਂ, ਸਿਰ ਲੁਕਾਉਣ ਵਾਸਤੇ ਵੀ ਕੋਈ ਜਗ੍ਹਾ ਨਹੀਂ, ਇਹ ਜ਼ਿਆਦਾ ਨਹੀਂ, ਆਪਾਂ ਘੱਟੋ ਘੱਟ ਇਹ ਸਮਾਂ ਤਾਂ ਜ਼ਰੂਰ ਕਿਸੇ ਨਗਰ ਜਾਂ ਕਿਸੇ ਬਸਤੀ 'ਚ ਬਤੀਤ ਕਰ ਲਿਆ ਕਰੀਏ। ਸਾਰ ਸੰਗਤ, ਭਾਈ ਮਰਦਾਨੇ ਦੇ ਨਾਲ ਮਹਾਰਾਜ ਦੇ ਇਤਿਹਾਦਕ ਵਚਨ ਵਿਲਾਸ ਹੋ ਰਹੇ ਨੇ। ਇਤਨੇ ਨੂੰ ਗੁਰੂ ਬਾਬਾ ਜੀ ਕੀ ਦੇਖਦੇ ਨੇ ਸਾਹਮਣੇ, ਇਹ ਕੋਈ ਪੋਸਟਮੈਨ, ਕੋਈ ਡਾਕੀਆ, ਕੋਈ ਚਿੱਠੀ ਰਸਾਂ, ਜਿਹਦੇ ਮੋਢਿਆਂ ਵਿੱਚ ਚਿੱਠੀਆਂ ਵਾਲਾ ਥੈਲਾ ਪਾਇਆ, ਉਹ ਪਾਣੀ ਦੀ ਛੱਪਲ ਛੱਪਲ ਕਰਦਾ ਆ ਰਿਹਾ। ਮਹਾਰਾਜ ਕਹਿੰਦੇ, ਮਰਦਾਨੇ ਆਓ ਦੇਖ ਕੌਣ ਆ ਰਿਹਾ। ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ, ਕੋਈ ਸਰਕਾਰੀ ਨੌਕਰ ਹੈ, ਕੋਈ ਪੋਸਟਮੈਨ, ਕੋਈ ਡਾਕੀਆ, ਕੋਈ ਚਿੱਠੀ ਰਸਾਂ ਹੈ। ਮਰਦਾਨਿਆ, ਇਹਨੂੰ ਕਿਹੜੀ ਜ਼ਰੂਰਤ ਪਈ ਹੈ ਮੀਂਹ 'ਚ ਫਿਰਨ ਦੀ? ਦੇਖ ਇਹਨੇ ਜੁੱਤੀ ਲਾ ਕੇ ਹੱਥ 'ਚ ਫੜੀ ਹੈ, ਬਾਰਿਸ਼ ਤੋਂ ਬਚਣ ਵਾਸਤੇ ਛੱਤਰੀ ਤਾਣੀ ਹੈ, ਮੋਢੇ 'ਚ ਚਿੱਠੀਆਂ ਵਾਲਾ ਥੈਲਾ ਪਾਇਆ, ਕਿਉਂ ਛੱਪਲ ਛੱਪਲ ਕਰਦਾ ਜਾ ਰਿਹਾ? ਮਰਦਾਨਾ ਕਹਿਣ ਲੱਗਾ, ਮਹਾਰਾਜ ਸਰਕਾਰੀ ਨੌਕਰ ਹੈ, ਜੇਕਰ ਆਪਣੀ ਡਿਊਟੀ ਨਹੀਂ ਕਰੇਗਾ, ਚਿੱਠੀਆਂ ਥਾਂ ਥਾਂ ਨਹੀਂ ਪਹੁੰਚਾਏਗਾ, ਫਿਰ ਇਹਨੂੰ ਤਨਖਾਹ ਕਿਵੇਂ ਮਿਲੇਗੀ? ਔਰ ਜੇ ਇਹਨੂੰ ਤਨਖਾਹ ਨਾ ਮਿਲੀ, ਆਪਣੇ ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਕਰੇਗਾ? ਮਹਾਰਾਜ ਕਹਿਣਗੇ, ਮਰਦਾਨਿਆਂ, ਇਹ ਤਾਂ ਝੂਠੀ ਸਰਕਾਰ ਦਾ ਨੌਕਰ ਹੈ, ਇਹ ਬਾਰਿਸ਼ ਦੀ, ਹਨੇਰੀ ਦੀ, ਮੀਂਹ ਦੀ ਪਰਵਾਹ ਨਹੀਂ ਕਰਦਾ, ਫਿਰ ਅਸੀਂ ਤਾਂ ਸੱਚੀ ਸਰਕਾਰ ਦੇ ਨੌਕਰ ਹਾਂ। ਸਬ ਡਿਵੀਜ਼ਨ ਨਿਰੰਕਾਰ ਨੇ ਡਿਊਟੀ ਲਾਈ ਹੈ, ਅਸੀਂ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਜਗ ਜਲੰਧਰ ਦੀ ਸਾਰ ਲੈਣੀ ਹੈ। ਮਰਦਾਨੇ ਅਸੀਂ ਮੀਂਹ ਇਹ ਬਰਸਾਤ ਦੀ ਮੌਸਮ ਦੇਖ ਕੇ ਕਿਸੇ ਨਗਰ ਵਿੱਚ ਕਿਸੇ ਬਸਤੀ 'ਚ ਵੜ ਕੇ ਬੈਠ ਜਾਈਏ? ਸਾਰ ਸੰਗਤ ਭਾਈ ਮਰਦਾਨਾ ਚੁੱਪ ਕਰ ਗਿਆ। ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਿਹਰੇ ਦੀ ਰੰਗਤ ਬਦਲੀ, ਨੇਤਰਾਂ ਚੋਂ ਕੁਝ ਵੈਰਾਗ ਦੇ ਅੰਸੂ ਟਪਕੇ, ਮਰਦਾਨਿਆਂ ਰਬਾਬ ਉਠਾ ਬਾਣੀ ਆਈ ਹੈ। ਮਹਾਰਾਜ ਦਾ ਵਚਨ ਮੰਨ ਕੇ ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜ ਦਿੱਤੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਵੈਰਾਗਮਈ ਸ਼ਬਦ ਇਉਂ ਉਚਾਰਨ ਕੀਤਾ, ਤੋ ਦਰਸ਼ਨ ਕਹਿ ਤਾਈ ਭਇਆ ਦੀਵਾਨਾ, ਤੋ ਦਰਸ਼ਨ ਕਹਿ ਤਾਈ ਭਇਆ ਦੀਵਾਨਾ, ਭਇਆ ਦੀਵਾਨਾ, ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ, ਕੇਸਰ ਕੁਸਮ ਨਿਰਗ ਮੈਂ ਹਰਣਾ, ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਹੀ, ਸਰਵੇ ਪਰਮਲ ਕਰਨਾ, ਕੇ ਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਣ ਮੈਂ ਹੋਏ, ਤੇਰੇ ਨਾਮ ਨਵੇ ਰਹੇ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਸਾਰ ਸੰਗਤ ਭਾਈ ਮਰਦਾਨੇ ਨੇ ਰਬਾਬ ਜਾਇਆ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸ਼ਬਦ ਦਾ ਗਾਇਨ ਕੀਤਾ, ਸ਼ਬਦ ਦੀ ਸਮਾਪਤੀ ਹੋ ਗਈ। ਗੁਰੂ ਬਾਬਾ ਜੀ ਆਪਣੇ ਆਸਣ ਤੇ ਉੱਠ ਖੜੇ ਹੋਏ, ਉਥੋਂ ਚਾਲੇ ਪਾੜ ਤੇ, ਹੁਣ ਅੱਗੇ ਅੱਗੇ ਗੁਰੂ ਬਾਬਾ ਜੀ, ਪਿੱਛੇ ਪਿੱਛੇ ਭਾਈ ਬਾਲਾ ਮਰਦਾਨਾ। ਕਿਤੇ ਰਸਤਾ ਖਰਾਬ ਆ ਜਾਂਦਾ, ਮਹਾਰਾਜ ਆਪਣਾ ਜੋੜਾ ਉਤਾਰ ਦਿੰਦੇ ਨੇ, ਭਾਈ ਬਾਲਾ ਉਠਾ ਲੈਂਦਾ, ਜਿੱਥੇ ਰਾਹ ਖੁਸ਼ਕ ਆ ਜਾਂਦਾ ਹੈ ਮਹਾਰਾਜ ਜੋੜਾ ਪਹਿਣ ਲੈਂਦੇ ਨੇ। ਔਰ ਰਾਹ ਵਿੱਚ ਕਈ ਵਾਰ ਹਾਸ ਰਸ ਦੇ ਨਾਲ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਵੀ ਤੈਨੂੰ ਰੋਂਝਾਂ ਚੰਗੀਆਂ ਨਹੀਂ ਲੱਗਦੀਆਂ, ਘੁੱਗ ਵਸਦਾ ਪਿੰਡ ਦਿਖਾਵਾਂਗੇ, ਉਹਨਾਂ ਰੋਹੀਆਂ ਨਾਲ ਮੁਕਾਬਲਾ ਕਰਨੀ ਉਸ ਪਿੰਡ ਦਾ। ਸਾਰ ਸੰਗਤ ਸਾਰਾ ਦਿਨ ਚੱਲਦੇ ਗਏ, ਸ਼ਾਮ ਹੁੰਦੀ ਤੱਕ ਮਹਾਰਾਜ ਇੱਕ ਨਗਰ ਦੇ ਨਜ਼ਦੀਕ ਪਹੁੰਚ ਜਾਂਦੇ ਨੇ। ਸਾਰ ਸੰਗਤ ਦੇ ਨਗਰ ਹੈ ਠੱਗਾਂ ਦਾ, ਜਿੱਥੇ ਅਲ ਪਹੁੰਚੇ ਤੱਕ ਸਾਰੇ ਠੱਗ ਹੀ ਠੱਗ ਰਹਿੰਦੇ ਹਨ। ਇਹਨਾਂ ਦਾ ਕੰਮ ਕੀ ਹੈ? ਪਹਿਲਾਂ ਤਾਂ ਆਏ ਗਏ ਮੁਸਾਫਰ ਦੀ ਬੜੀ ਸੇਵਾ ਕਰਨੀ, ਬੜੀ ਆਉ ਭਗਤ ਕਰਨੀ, ਫਿਰ ਰਾਤ ਦੇ ਸਮੇਂ ਉਹਨਾਂ ਦਾ ਸਾਰਾ ਮਾਲ ਮਤਾ ਖੋ ਲੈਣਾ, ਜਾਨੋ ਮਾਰ ਦੇਣਾ, ਇਉਂ ਇਹਨਾਂ ਦਾ ਕਰਤੱਵ ਬਣ ਚੁੱਕਿਆ ਹੈ। ਉਸ ਪਿੰਡ ਦੇ ਨਜ਼ਦੀਕ ਜਾ ਕੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨਿਆਂ ਯੋ ਤੈਨੂੰ ਘੁੱਗ ਵਸਦਾ ਪਿੰਡ ਦਿਖਾਉਣ ਲੱਗੇ ਆ, ਤੈਨੂੰ ਰੂਹੀਆਂ ਚੰਗੀਆਂ ਨਹੀਂ ਸੀ ਲੱਗਦੀਆਂ, ਮੁਕਾਬਲਾ ਕਰੀਏ ਇਸ ਪਿੰਡ ਦਾ ਉਹਨਾਂ ਰੂਹੀਆਂ ਦੇ ਨਾਲ। ਇਤਿਹਾਸਕ ਵਚਨ ਬਲਾਸ ਕਰ ਰਹੇ ਨੇ ਮਹਾਰਾਜ ਮਰਦਾਨੇ ਨਾਲ। ਸਾਰ ਸੰਘ ਦੋ ਮੁਖੀ ਮੁਖੀ ਠੱਗ ਆਉਂਦੇ ਨੇ, ਇਹਨਾਂ ਨੇ ਦੇਖਿਆ ਵੀ ਜਿਹੜੇ ਤਿੰਨ ਮੁਸਾਫਰ ਹਨ ਇਹਨਾਂ ਦੇ ਪਾਤ ਕੋਈ ਜ਼ਿਆਦਾ ਮਾਲ ਸੁਭਾਵ ਤਾਂ ਪ੍ਰਤੀਤ ਨਹੀਂ ਹੁੰਦਾ, ਪਰ ਜ਼ਰੂਰ ਇਹਨਾਂ ਦੇ ਪਾਸ ਕੋਈ ਗੁੱਝਾ ਧਨ ਹੈ। ਇਹਨਾਂ ਦੇ ਚਿਹਰਿਆਂ ਦੀ ਚਮਕ, ਚਿਹਰਿਆਂ ਦੀ ਰੌਣਕ ਦੱਸਦੀ ਹੈ ਇਹਨਾਂ ਪਾਸ ਹੀਰੇ ਲਾਲ ਜਵਾਹਰਾਤ ਹੋਣਗੇ, ਵੀ ਬੜੀ ਤਕੜੀ ਸਾਮੀ ਹੈ, ਕਿਉਂਕਿ ਇਹ ਲੋਕ ਚਿਹਰੇ ਦੇਖ ਕੇ ਅੰਦਾਜ਼ਾ ਲਾਉਂਦੇ ਨੇ। ਨਹੀਂ ਜਾਣਦੇ ਇਹਨਾਂ ਮੁਸਾਫਰਾਂ ਦੇ ਪਾਸ ਤਾਂ ਆਤਮ ਧਨ ਹੈ, ਜਿਹਨੂੰ ਚੋਰ ਚੁਰਾ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਇਹ ਭੋਲੇ ਨਹੀਂ ਜਾਣਦੇ ਵੀ ਜਿਹੜਾ ਧਨ ਇਹਨਾਂ ਦੇ ਪਾਸ ਹੈ ਉਹ ਅਸੀਂ ਇਹਨਾਂ ਤੋਂ ਖੋ ਨਹੀਂ ਸਕਣਾ, ਜਿਹੜਾ ਧਨ ਸਾਨੂੰ ਚਾਹੀਦਾ ਹੈ ਉਹ ਫਿਲਹਾਲ ਇਹਨਾਂ ਪਾਸ ਹੈ ਨਹੀਂ, ਅੱਗੇ ਵਧੇ ਮਹਾਰਾਜ ਸਾਡੇ ਉਹ ਭਾਗ ਆਪਨੇ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ, ਸ਼ਾਮ ਹੋ ਗਈ ਹੈ, ਬਰਸਾਤ ਦੀ ਮੌਸਮ ਹੈ, ਰਾਤ ਸਾਡੇ ਨਗਰ ਵਿੱਚ ਬਤੀਤ ਕਰੋ, ਆਪ ਨੂੰ ਹਰ ਕਿਸਮ ਦੀ ਸਹੂਲਤ ਮਿਲੇਗੀ। ਸਾਰ ਸੰਗਤ ਬੇਨਤੀਆਂ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਭਾਈ ਬਾਲ ਦੇ ਮਰਦਾਨੇ ਨੂੰ ਇੱਕ ਮੁਖੀ ਠੱਗ ਦੇ ਘਰ ਲੈ ਗਏ। ਬਹੁਤ ਵੱਡੀ ਹਵੇਲੀ ਹੈ, ਮਹਾਰਾਜ ਦਾ ਇੱਕ ਬੈਠਕ ਵਿੱਚ ਡੇਰਾ ਕਰਵਾ ਦਿੱਤਾ, ਆਪ ਪਲਗੇ ਤੇ ਸੱਜ ਗਏ, ਭਾਈ ਬਾਲਾਂ ਮਰਦਾਨਾ ਵੀ ਚਰਨਾਂ ਚ ਬੈਠ ਗਏ। ਤੇ ਫਿਰ ਇੱਕ ਠੱਗ ਆਇਆ, ਮਹਾਰਾਜ ਆਪਨੇ ਇਸ਼ਨਾਨ ਕਰਨਾ ਹੋਵੇਗਾ, ਪਾਣੀ ਗਰਮ ਵੀ ਕਰ ਦਿੱਤਾ ਹੈ, ਗਰਮੀ ਦੀ ਮੌਸਮ ਹੈ, ਭਾਵੇਂ ਠੰਡੇ ਪਾਣੀ ਨਾਲ ਇਸ਼ਨਾਨ ਕਰ ਲਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਬਈ ਅਸੀਂ ਇਸ਼ਨਾਨ ਨਹੀਂ ਕਰਨਾ, ਨਾ ਸਾਨੂੰ ਗਰਮ ਪਾਣੀ ਦੀ ਜ਼ਰੂਰਤ ਹੈ ਨਾ ਠੰਡੇ ਪਾਣੀ ਦੀ। ਫਿਰ ਕਹਿਣ ਲੱਗਿਆ ਮਹਾਰਾਜ ਪੰਜ ਇਸ਼ਨਾਨਾਂ ਹੀ ਕਰ ਲਓ, ਬੜੀ ਦੂਰੋਂ ਚੱਲ ਕੇ ਆਏ ਹੋ, ਬੜੀ ਥਕਾਵਟ ਹੋ ਗਈ ਹੋਵੇਗੀ। ਮਹਾਰਾਜ ਕਹਿਣ ਲੱਗੇ ਵੀ ਅਸੀਂ ਪੰਜ ਇਸ਼ਨਾਨਾਂ ਵੀ ਨਹੀਂ ਕਰਨਾ। ਸਾਰ ਸੰਗਤ ਇਹ ਮੁੜ ਗਿਆ, ਥੋੜ੍ਹੀ ਦੂਰ ਦੇਰ ਪਿੱਛੋਂ ਇੱਕ ਹੋਰ ਠੱਗ ਆਇਆ, ਮਹਾਰਾਜ ਜਲ ਪਾਣੀ ਤਿਆਰ ਹੈ, ਦੁੱਧ ਵਗੈਰਾ ਗਰਮ ਕਰ ਦਿੱਤਾ ਹੈ, ਹੁਕਮ ਹੋਵੇ ਲੈ ਆਉਂਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਬਈ ਅਸੀਂ ਦੁੱਧ ਵੀ ਨਹੀਂ ਛਕਣਾ। ਇਹ ਵੀ ਮੁੜ ਗਿਆ। ਫਿਰ ਤੀਸਰਾ ਠੱਗ ਆਇਆ, ਮਹਾਰਾਜ ਭੋਜਨ ਵੀ ਤਿਆਰ ਹੈ, ਜੇ ਹੁਕਮ ਹੋਵੇ ਇੱਥੇ ਹੀ ਲੈ ਆਉਂਦੇ ਹਾਂ, ਨਹੀਂ ਭੋਜਨ ਸ਼ਾਲਾ ਵਿੱਚ ਜਾ ਕੇ ਛਕ ਲਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਸਾਨੂੰ ਭੋਜਨ ਦੀ ਵੀ ਕੋਈ ਜ਼ਰੂਰਤ ਨਹੀਂ। ਹੁਣ ਸਾਰ ਸੰਗ ਦੇ ਠੱਗ ਸੋਚਦੇ ਨੇ ਵੀ ਬੜੇ ਅਜੀਬ ਮੁਸਾਫਰ ਨੇ, ਉਹ ਨਾ ਇਹਨਾਂ ਨੇ ਇਸ਼ਨਾਨ ਕੀਤਾ, ਨਾ ਦੁੱਧ ਛਕਿਆ, ਨਾ ਭੋਜਨ ਛਕਣ ਵਾਸਤੇ ਮੰਨੇ ਨੇ। ਪਹਿਲਾਂ ਜਿਹੜੇ ਮੁਸਾਫਰ ਆਉਂਦੇ ਅਸੀਂ ਉਹਨਾਂ ਨੂੰ ਇਸ਼ਨਾਨ ਕਰਨ ਵਾਸਤੇ ਪਾਣੀ ਦਿੰਦੇ, ਜ਼ਹਿਰ ਪਾ ਕੇ ਕੋਲਾ ਵਗੈਰਾ ਕਰਦੇ, ਉੱਥੇ ਹੀ ਢੇਰੀ ਹੋ ਜਾਂਦੇ, ਨਹੀਂ ਫਿਰ ਦੁੱਧ ਵਿੱਚ ਜ਼ਹਿਰ ਪਾ ਦਿੰਦੇ, ਦੁੱਧ ਪੀਂਦੇ, ਫਿਰ ਢੇਰੀ ਹੋ ਜਾਂਦੇ ਹੈ। ਪ੍ਰਸ਼ਾਦੇ ਵਿੱਚ ਜ਼ਹਿਰ ਮਿਲਾ ਦਿੰਦੇ, ਪ੍ਰਸ਼ਾਦਾ ਛਾ ਕੇ ਉੱਥੇ ਮਰ ਜਾਂਦੇ, ਸੁੰਦਰ ਸਾਰਾ ਮਾਲ ਮਤਾ ਲੁੱਟ ਲੈਂਦੇ। ਇਹ ਬੜੇ ਅਜੀਬ ਮੁਸਾਫਰ ਨੇ, ਨਾ ਇਹਨਾਂ ਨੇ ਇਸ਼ਨਾਨ ਕੀਤਾ, ਨਾ ਦੁੱਧ ਛਕਿਆ, ਨਾ ਪ੍ਰਸ਼ਾਦਾ ਚੱਕਣ ਵਾਸਤੇ ਮੰਨੇ ਨੇ। ਕਿਤੇ ਐਸਾ ਨਾ ਹੋਵੇ ਸਰਕਾਰ ਨੇ ਸੂਹੇ ਭੇਜੇ ਹੋਣ, ਖੂਬੀਏ ਸਾਡਾ ਭੇਜ ਲੈਣ ਵਾਸਤੇ ਆਏ ਹੋਣ। ਜਿਹੜੇ ਮੁਖੀ ਮੁਖੀ ਠੱਗ ਸਨ ਉਹ ਕਹਿਣ ਲੱਗੇ, ਕੁਝ ਵੀ ਹੋਵੇ ਭਾਵੇਂ ਸੂਹੇ ਵੀ ਕਿਉਂ ਨਾ ਹੋਣ, ਵੀ ਲੁੱਟੇ ਵਗੈਰਾ ਆਪਾਂ ਜਾਣ ਨਹੀਂ ਦੇਣੇ। ਦੇਖੋ ਨਾ ਇਹਨਾਂ ਦੇ ਚਿਹਰਿਆਂ ਦੀ ਰੌਣਕ ਕਿਵੇਂ, ਚਿਹਰੇ ਦਗਦਗ ਕਰਦੇ ਨੇ। ਜ਼ਰੂਰ ਇਹਨਾਂ ਪਾਸ ਕੇ ਗੁੱਜਾ ਧਨ ਹੈ, ਹੀਰੇ ਲਾਲ ਜਵਾਹਰਾਤ ਹੋਣਗੇ। ਇਸ ਕਰਕੇ ਤਿਆਰੀਆਂ ਕਰ ਲਓ, ਜੇਕਰ ਇਉਂ ਕਾਬੂ ਨਹੀਂ ਆਉਂਦੇ ਆਪਾਂ ਦੂਸਰਾ ਰਸਤਾ ਵੀ ਜਾਣਦੇ ਹਾਂ। ਸਾਰਥਕ ਇੱਧਰ ਭਾਈ ਮਰਦਾਨਾ ਸੋਚਦਾ ਵੀ ਮਹਾਰਾਜ ਨੇ ਦੁੱਧ ਵੀ ਨਹੀਂ ਛਕਿਆ, ਇਹਨਾਂ ਨੇ ਪ੍ਰਸ਼ਾਦੇ ਵਾਸਤੇ ਬੇਨਤੀ ਕੀਤੀ, ਫਿਰ ਜਵਾਬ ਦੇ ਦਿੱਤਾ। ਕਹਿਣ ਲੱਗਿਆ, ਮਹਾਰਾਜ ਜੇਕਰ ਆਪ ਨੂੰ ਜ਼ਰੂਰਤ ਨਹੀਂ, ਮੇਰੇ ਵਾਸਤੇ ਭੋਜਨ ਮੰਗਾ ਦਿਓ, ਮੈਨੂੰ ਤੇ ਭੁੱਖ ਲੱਗੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆਂ, ਵੀ ਇਹ ਠੱਗਾਂ ਦਾ ਪਿੰਡ ਹੈ, ਜਿਹੜਾ ਇਹਨਾਂ ਨੇ ਆਪਣੇ ਇਸ਼ਨਾਨ ਵਾਸਤੇ ਪਾਣੀ ਗਰਮ ਕੀਤਾ ਸੀ ਉਹਦੇ 'ਚ ਜ਼ਹਿਰ ਮਿਲਾਈ ਸੀ, ਜਿਹੜਾ ਆਪਣੇ ਛਕਣ ਵਾਸਤੇ ਦੁੱਧ ਗਰਮ ਕੀਤਾ ਸੀ ਦੁੱਧ ਵਿੱਚ ਵੀ ਜ਼ਹਿਰ ਮਿਲੀ ਸੀ। ਮਰਦਾਨਿਆਂ, ਵੀ ਜ਼ਹਿਰ ਇਹਨਾਂ ਨੇ ਭੋਜਨ ਵਿੱਚ ਵੀ ਪਾਈ ਹੈ, ਪ੍ਰਸ਼ਾਦੇ ਪਾਣੀ ਵਿੱਚ ਵੀ, ਜੇ ਜ਼ਰੂਰਤ ਹੈ ਤਾਂ ਮੰਗਾ ਦੇਈਏ, ਮੌਤ ਕਿਹਨੂੰ ਇਸ਼ਟ ਹੈ। ਮਰਦਾਨਾ ਵੀ ਡਰ ਗਿਆ, ਮਹਾਰਾਜ ਐਸੀ ਗੱਲ ਹੈ ਫਿਰ ਮੈਨੂੰ ਵੀ ਕੋਈ ਜ਼ਰੂਰਤ ਨਹੀਂ। ਮਹਾਰਾਜ ਕਹਿਣਗੇ ਮਰਦਾਨਿਆਂ, ਫਿਰ ਤੈਨੂੰ ਰੂਹ ਦੀ ਖੁਰਾਕ ਚੁਕਾਉਂਦੇ ਹਾਂ, ਅਖੰਡ ਕੀਰਤਨ ਤਿੰਨ ਭੋਜਨ ਚੂਰਾ ਰਬਾਬ ਉਠਾ, ਇੱਥੇ ਤੇਰੇ ਰਬਾਬ ਦੀ ਲੋੜ ਹੈ। ਸਾਰ ਸੰਗਤ ਇੱਧਰ ਠੱਗ ਤਾਂ ਵਿਉਂਤਾਂ ਬਣਾ ਰਹੇ ਨੇ ਵੀ ਆਪਾਂ ਇਹਨਾਂ ਮੁਸਾਫਰਾਂ ਨੂੰ ਬੰਨ ਕੇ ਨੂੜ ਕੇ ਇਹਨਾਂ ਦਾ ਸਾਰਾ ਮਾਲ ਮਤਾ ਖੋਹ ਲਈਏ, ਜਾਨੋਂ ਮਾਰ ਦੇਈਏ। ਇੱਧਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਇਉਂ ਗਾਇਨ ਕਰਦੇ ਹਨ, ਫਿਰਦੇ ਠਗਵਾੜੇ ਉਹ ਵੇਖੀ ਨਾ ਠੱਗਿਆ ਜਾਵੇ, ਫਿਰਦੇ ਠਗਵਾੜੇ ਉਹ ਵੇਖੀ ਨਾ ਠੱਗਿਆ ਜਾਵੇ, ਵੇਖੀ ਨਾ ਠੱਗਿਆ ਜਾਵੇ। ਦੇਖੀ ਨਾ ਠੱਗਿਆ ਜਾਵੇ, ਦੇਖੀ ਨਾ ਠੱਗਿਆ ਜਾਵੇ। ਵੇਖੀ ਨਾ ਠੱਗਿਆ ਜਾਵੇ, ਵੇਖੀ ਨਾ ਠੱਗਿਆ ਜਾਵੇ। ਸਾਰ ਸੰਗਤ ਤੇ ਤਾਂ ਠੀਕ ਹੈ, ਬਾਰਿਸ਼ ਹੋ ਰਹੀ ਹੈ, ਸੰਗਤ ਨੂੰ ਬੈਠਣਾ ਵੀ ਮੁਸ਼ਕਲ ਹੈ, ਪਰ ਹੋਰ ਚਾਰਾ ਵੀ ਕੋਈ ਨਹੀਂ ਕਿਉਂਕਿ ਸੰਗਤ ਵਾਪਸ ਵੀ ਜਾਵੇਗੀ, ਤੇ ਕੋਈ ਬਾਰਿਸ਼ ਤੋਂ ਬਚਾਅ ਵਾਸਤੇ ਸਾਧਨ ਨਹੀਂ, ਫਿਰ ਵੀ ਭੱਜਣਾ ਹੀ ਹੈ, ਤੂੰ ਕਿਉਂ ਨਾ ਬੈਠ ਕੇ ਪ੍ਰੇਮ ਦੇ ਨਾਲ, ਸ਼ਾਂਤੀ ਔਰ ਧੀਰਜ ਦੇ ਨਾਲ ਗੁਰਬਾਣੀ ਦੇ ਕੀਰਤਨ ਦਾ ਲਾਭ ਹੀ ਉਠਾਇਆ ਜਾਵੇ। ਗਰਮੀ ਦੀ ਮੌਸਮ ਹੈ, ਪਾਣੀ ਬਰਸ ਰਿਹਾ, ਕੋਈ ਐਸੀ ਗੱਲ ਨਹੀਂ, ਸੋ ਕੋਸ਼ਿਸ਼ ਕਰੋ ਆਪਣੀਆਂ ਮਨੋਵਿਰਤੀਆਂ ਇਕਾਗਰ ਕਰਨ ਦੀ, ਜੋ ਬੱਚਿਆਂ ਵਾਲੀਆਂ ਬੀਬੀਆਂ ਨੇ, ਕਿਉਂਕਿ ਉਹਨਾਂ ਨੂੰ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ, ਉਹ ਜਿੱਥੇ ਕਿਤੇ ਉਹਨਾਂ ਨੂੰ ਸੂਟ ਕਰਦਾ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਚਲੇ ਜਾਣ, ਨਹੀਂ ਬੈਠੇ ਰਹੋ ਪ੍ਰੇਮ ਦੇ ਨਾਲ, ਬਾਕੀ ਮਾਈ ਭਾਈ ਕੋਈ ਐਸੀ ਗੱਲ ਨਹੀਂ, ਪਾਣੀ ਹੈ। ਗੁਰਬਾਣੀ ਦੇ ਕੀਰਤਨ ਦੇ ਨਾਲ ਆਪਣੀ ਸੁਰਤ ਜੋੜਨ ਦੀ ਔਰ ਵਿਚਾਰ ਦੇ ਨਾਲ ਸੁਰਤ ਜੋੜਨ ਦੀ ਕੋਸ਼ਿਸ਼ ਕਰੋ। ਸਾਰਥੰਦ ਪਿੰਡਾਂ ਸ਼ਹਿਰਾਂ ਦੇ ਵਿੱਚ ਹਰ ਕਿਸਮ ਦੇ ਲੋਕ ਹੀ ਰਿਹਾ ਕਰਦੇ ਹਨ, ਚੋਰ ਵੀ ਰਹਿੰਦੇ ਹਨ, ਠੱਗ ਵੀ ਰਹਿੰਦੇ ਹਨ, ਔਰ ਦੇਵਤੇ ਵੀ ਰਹਿੰਦੇ ਨੇ। ਜਿਹੋ ਜਿਹਾ ਕੋਈ ਕਰਤੱਵ ਕਰਦਾ ਉਹਨੂੰ ਉਹੋ ਜਿਹਾ ਦਰਜਾ ਮਿਲ ਜਾਂਦਾ। ਜਿਹੜੇ ਧਰਮ ਕਮਾਉਂਦੇ ਨੇ ਉਹਨਾਂ ਨੂੰ ਦੁਨੀਆਂ ਧਰਮੀ ਕਹਿ ਦਿੰਦੀ ਹੈ, ਜਿਹੜੇ ਪਾਪ ਕਮਾਉਂਦੇ ਨੇ ਉਹਨਾਂ ਨੂੰ ਪਾਪੀ ਕਿਹਾ ਜਾਂਦਾ। ਜੋ ਧਰਮ ਕਮਾਵੇ ਤੇ ਸੁਨਾਉ ਧਰਮੀ ਹੋਵੇ, ਪਾਪ ਕਰੇਂਦੇ ਪਾਪੀ ਜਾਣੀ ਹੈ। ਇਸੇ ਤਰ੍ਹਾਂ ਜਿਹੜੇ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਹਨ ਉਹਨਾਂ ਨੂੰ ਦੇਵਤੇ ਕਿਹਾ ਜਾਂਦਾ, ਜਿਹੜੇ ਕੁਕਰਮਾਂ ਵਿੱਚ ਪ੍ਰਵਿਰਤ ਹਨ ਉਹਨਾਂ ਨੂੰ ਦੈਂਦਰੀ ਸੰਗਿਆ ਮਿਲਦੀ ਹੈ। ਸਾਧ ਕਰਮ ਦੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਕੁਕਿਰਤ ਕਰਮ ਦੇ ਜਗ ਮੈਂ ਕਰਹੀ, ਨਾਮ ਅਸਰੋ ਤਿੰਨ ਕੋ ਸਭ ਤਹੀ। ਇਹ ਸਰੀਰ ਵੀ ਇੱਕ ਨਗਰੀ ਹੈ, ਇਹ ਸਰੀਰ ਰੂਪੀ ਨਗਰੀ ਵਿੱਚ ਚੋਰ ਵੀ ਰਹਿੰਦੇ ਨੇ। ਚੋਰ ਕਿਹੜੇ? ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ।
ਮੈਂ ਦੇਖਿਆ ਗੁਣਾਂ ਦੀ ਆਵਾਜ਼ ਆਉਂਦੀ
ਹੈ, ਗੱਡੀਆਂ
ਠੀਕ ਹੈ, ਬਹੁਤ ਮੋਟੇ ਮੋਟੇ ਕੋਲ ਪੈਣੇ, ਵੱਡੇ ਵੱਡੇ ਕਿਹੜੇ ਪੈਰ ਨੇ?
ਹਾਂਜੀ ਕਾਫੀ ਪੈਰ।
ਪੰਜਾਂ ਚੋਰਾਂ ਨੇ ਲੁੱਟਿਆ ਵੀ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ। ਵਾਹਿਗੁਰੂ 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 ਜੀ। ਭਾਈ ਸੰਗ ਜਿਹੜੀ ਮੱਥਾ ਟੇਕਣ ਵਾਸਤੇ ਆਪਣੀ ਆਪਣੀ ਜਗ੍ਹਾ ਖੜ ਜਾਓ, ਕਾਹਲੀ ਕਰਨ ਦੀ ਜ਼ਰੂਰਤ ਨਹੀਂ, ਆਰਾਮ ਦੇ ਨਾਲ ਧੀਰਜ ਦੇ ਨਾਲ ਸ਼ਾਂਤੀ ਨਾਲ ਮੱਥਾ ਟੇਕੋ। ਪਹਿਰੇਦਾਰਾਂ ਦੀ ਬੇਨਤੀ ਵੀ ਸੰਗਤ ਨੂੰ ਪਿੱਛੇ ਰੋਕੋ, ਇੱਥੇ ਰੋਕਣ ਦਾ ਕੋਈ ਫਾਇਦਾ ਨਹੀਂ, ਸੰਗਤ ਨੂੰ ਪਿਛਲੇ ਪਾਸੇ ਰੋਕੋ, ਇੱਥੇ ਸੰਗਤ ਆਰਾਮ ਦੇ ਨਾਲ ਮੱਥਾ ਟੇਕੀ ਜਾਵੇ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ,
ਸਾਰ ਸੰਗਤ ਆਪਣੀਆਂ ਸੁਰਤਾਂ ਨੂੰ ਉੱਥੇ ਹੀ ਲੈ ਜਾਓ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਠੱਗਾਂ ਦੇ ਪਿੰਡ ਵਿੱਚ ਪਹੁੰਚ ਗਏ ਨੇ, ਜਿਹੜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੁੱਟਣ ਦੀਆਂ ਜਾਨੋਂ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਨੇ, ਮੁਖੀ ਮੁਖੀ ਠੱਗ ਕਹਿਣ ਲੱਗੇ ਵੀ ਮੁੰਡਿਓ ਰੱਸੇ ਤਿਆਰ ਕਰੋ, ਇਹ ਜਿਹੜੇ ਯਾਤਰੂ ਆਏ ਨੇ ਇਹ ਕਿ ਸਰਕਾਰ ਦੇ ਸੂਹੇ ਪ੍ਰਤੀਤ ਹੋ ਰਹੇ ਨੇ, ਦੇਖੋ ਉਹਨਾਂ ਦੇ ਚਿਹਰੇ ਦੀ ਰੌਣਕ ਕਿਵੇਂ, ਕੈਸੀ ਚਿਹਰਿਆਂ ਦੇ ਉੱਪਰ ਚਮਕ ਹੈ, ਇਹਨਾਂ ਦੇ ਪਾਸ ਜ਼ਰੂਰ ਕੋਈ ਗੁੱਜਾ ਧਨ ਹੈ, ਆਪਾਂ ਤਾਂ ਕੋਈ ਲੁੱਟੇ ਬਗੈਰ ਜਾਣ ਨਹੀਂ ਦਿੱਤਾ, ਇਸ ਕਰਕੇ ਇਹਨਾਂ ਨੂੰ ਬੰਨ ਕੇ ਨੋੜ ਕੇ ਇਹਨਾਂ ਦਾ ਸਾਰਾ ਮਾਲ ਮਤਾ ਖੋਲੋ, ਜਾਨੋਂ ਮਾਰ ਦਿਓ। ਇੱਧਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆਂ ਰਬਾਬ ਉਠਾ, ਤੇਰੇ ਰਬਾਬ ਦੀ ਲੋੜ ਹੈ। ਉੱਚੀ ਸੁਰ ਦੇ ਵਿੱਚ ਗੁਰੂ ਬਾਬਾ ਦੇ ਸ਼ਬਦ ਦਾ ਇਉਂ ਗਾਇਨ ਕਰਦੇ ਹਨ, ਫਿਰ ਦੇ ਠਗਵਾੜਿਓ ਵੇਖੀ ਨਾ ਠੱਗਿਆ ਜਾਵੀ, ਫਿਰ ਦੇ ਠਗਵਾੜਿਓ ਵੇਖੀ ਨਾ ਠੱਗਿਆ ਜਾਵੀ, ਵੇਖੀ ਨਾਠ ਬਿਆ ਜਾਵੀ, ਵੇਖੀ ਨਾਠ ਬਿਆ ਜਾਵੀ, ਵੇਖੀ ਨਾਠ ਬਿਆ ਜਾਵੀ, ਸਰੀਰ ਨਗਰੀ ਹੈ, ਸਰੀਰ ਰੂਪੀ ਨਗਰੀ ਵਿੱਚ ਪੰਜ ਚੋਰ ਵੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਗੈਰਾ, ਸਾਰ ਸੰਗਤ ਇਸੇ ਸਰੀਰ ਰੂਪੀ ਨਗਰੀ ਵਿੱਚ ਪੰਜ ਠੱਗ ਵੀ ਰਹਿੰਦੇ ਨੇ, ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇਹਨੇ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ। ਤੋ ਚੋਰ ਘੱਟ ਖਤਰਨਾਕ ਹੁੰਦੇ ਨੇ, ਠੱਗ ਚੋਰਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੋਇਆ ਕਰਦੇ, ਚੋਰ ਤਾਂ ਸਾਹਮਣੇ ਚੋਰੀ ਛੁਪ ਕੇ ਚੋਰੀ ਕਰਦੇ ਨੇ, ठग सामने ठगी मार देने पता भी नहीं लगन देंदे। तो सतगुरु सच्चे पातशाह प्रमाण करते हैं कि राज माल रूप जात इत्यादि ये पंज ठग ने जेड़े जीव नूं दिने रात ठग रहे ने। चोरां दा कम हुंदा है चोरी करना, ठगां दा कम हुंदा है ठगी मारना। तो चोरां ने जीव दा की चोरी कीता है, सारथंग काम ने दा संजम चोरी कर लिया, क्रोध ने दा धीरज चोरी कर लिया, लोभ ने संतोख चोरी कर लिया, मोह ने विवेक चोरी कर लिया, हंकार ने दी निम्रता और सहनशीलता चोरी कर ली है। इन्हां चोरां ने जीव नूं आत्मक तों नुकता निगाह तों बिल्कुल कंगाल कर छड्डिया, इहदे आत्म धन नूं लुट लिया, पर वेसला होया बैठा है। इहनूं पता कोई नहीं वी चोर मेरा आत्म धन चुरा रहे ने। अमृत लूटा मनमुख नहीं बूझा है, कोई ना सुने पुकारा। सारथंग इसे तरह ठग भी देने रात ठगी मारदे ने, पर कहना ठगा नूं ठगन वाले भी ने। वो कौन? इन्हां नूं गुरु चरणा दा आसरा मिल गया, जिहड़े श्रेष्ठ कर्मा विच प्रवृत्त हो गए ने। सारथंग नहीं तां बगैर श्रेष्ठ कर्मा विच प्रवृत्त होया, बगैर गुरु चरणा दा आसरा लिया, सारी दुनिया इन्हां चोरां तों ठगा तों दिन रात ठगाई खाई जा रही है। महाराज फरमान करते हैं इन्हां ठगन ठग से जे गुर की पैरी पाहे, नानक करमा बाहरे होर केते मुठे जाए। फिर दे ठगवाड़े ओ वेखी ना ठगया जावे, फिर दे ठगवाड़े ओ वेखी ना ठगया जावे। देखी ना ठगया जावी, देखी ना ठगया जावी। देखी ना ठगया जावे, देखी ना ठगया जावे, देखी ना ठगया जावे। गुरु नानक देव जी महाराज ने जदों इस शब्द का गायन किया, उन्हां ठगां ते ऐसी माया पई, जिहड़े व्यौंता बना रहे सन आपां इन्हां मुसाफरां नूं बन के नूड के इन्हां दा सारा माल मता खो लईए, इन्हां नूं जानो मार देईए, एकदम सुसरी दी तरह सौ जांदे ने। किसे नूं अपने शरीर दी सुध बुध नहीं रहिंदी, जिथे कोई खड़ा है उत्थे ही डिग पैंदा है। हुण साहिब गुरु नानक देव जी महाराज ने रात दा बाकी समां बतीत कीता उसे नगर विच। फिर सवा पहर रात रहिंदिआं सावधान होए सारथंग साहिब गुरु नानक देव जी महाराज, भावें समर्थ सन पर फिर भी साडे कलयुगी जीवन नूं इक नमूना देण वास्ते आप अमृत वेला संभालदे। जिस तरह स्कूल विच टीचर बच्चों दुनियावी विद्या पढ़ाने वाले ਉਹ ਭਾਵੇਂ ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਅੱਗੇ ਅੱਗੇ ਮੁਹਾਰ ਨਹੀਂ ਬੋਲਣ ਦੀ, ਪਰ ਬੱਚਿਆਂ ਨੂੰ ਸਿਖਾਉਣ ਵਾਸਤੇ ਟੀਚਰ ਨੂੰ ਵੀ ਅੱਗੇ ਅੱਗੇ ਏ ਬੀ ਸੀ ਜਾਂ ਕਾ ਖਾ ਗਾ ਉੜਾ ਏੜਾ ਏੜੀ ਬੋਲਣੀ ਪੈਂਦੀ ਹੈ। ਫਿਰ ਬੱਚੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਕਾਪੀ ਕਰਦੇ ਨੇ, ਉਹਨਾਂ ਤੋਂ ਸਿਕਸ਼ਾ ਲੈਂਦੇ ਨੇ। ਸੋ ਟੀਚਰ ਨੂੰ ਭਾਵੇਂ ਜ਼ਰੂਰਤ ਨਹੀਂ ਹੁੰਦੀ, ਪਰ ਬੱਚਿਆਂ ਨੂੰ ਕੋਈ ਨਮੂਨਾ ਦੇਣ ਵਾਸਤੇ, ਬੱਚਿਆਂ ਨੂੰ ਸਿਖਾਉਣ ਵਾਸਤੇ ਅੱਗੇ ਅੱਗੇ ਮੁਹਾਰ ਨਹੀਂ ਬੋਲਦਾ ਹੈ। ਇਸੇ ਤਰ੍ਹਾਂ ਮਿਲਟਰੀ ਵਿੱਚ ਪੈਰੇਡ ਕਰਾਉਣ ਵਾਲੇ ਇੰਸਟਰਕਟਰ, ਤੋ ਭਾਵੇਂ ਉਹਨਾਂ ਨੂੰ ਵੀ ਐਕਸਰਸਾਈਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪਰ ਜਿਹੜੇ ਬਾਕੀ ਰਿਕਰੂਟਸ ਹੁੰਦੇ ਹਨ ਉਹਨਾਂ ਨੂੰ ਸੈਂਪਲ ਦੇਣ ਵਾਸਤੇ, ਉਹਨਾਂ ਨੂੰ ਐਕਸਰਸਾਈਜ਼ ਸਿਖਾਉਣ ਵਾਸਤੇ ਉਹ ਇੰਸਟਰਕਟਰ ਵੀ ਅੱਗੇ ਅੱਗੇ ਐਕਸਰਸਾਈਜ਼ ਕਰਦਾ, ਫਿਰ ਰੰਗਰੂਟੋ ਦੀ ਕਾਪੀ ਕਰਦੇ ਨੇ ਸਾਰਥਕ। ਇਸੇ ਤਰ੍ਹਾਂ ਭਾਵੇਂ ਗੁਰੂ ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਅੰਮ੍ਰਿਤ ਵਿਆਸ ਸੰਭਾਲਣ ਦੀ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਨ ਦੀ, ਵਾਹਿਗੁਰੂ ਦੀ ਬੰਦਗੀ ਵਿੱਚ ਜੁੜਨ ਦੀ, ਕਿਉਂਕਿ ਉਹ ਤਾਂ ਆਪ ਉਹਦੇ ਵਿੱਚ ਭੇਦ ਹੀ ਹੁੰਦੇ ਨੇ, ਪਰ ਫਿਰ ਵੀ ਆਪਣੀ ਉਮਤ ਨੂੰ ਆਪਣੇ ਪੈਰੋਕਾਰਾਂ ਨੂੰ ਨਮੂਨਾ ਦੇਣ ਵਾਸਤੇ ਉਹ ਵੀ ਇਹ ਸਭ ਕੁਝ ਕਰਦੇ ਹਨ। ਸਾਰਥਕ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਨਮੂਨਾ ਦੇਣ ਵਾਸਤੇ ਆਪ ਅੰਮ੍ਰਿਤ ਵੇਲਾ ਸੰਭਾਲਦੇ, ਆਪ ਇਸ਼ਨਾਨ ਕਰਕੇ ਰੱਬ ਦੇ ਵਸਲ ਵਿੱਚ ਜੁੜਦੇ, ਆਪਣੀ ਸੁਰਤ ਨੂੰ ਅਸੂਲ ਸੂਖਮ ਕਾਰਨ ਪ੍ਰਪੰਚ ਤਿਆਰ ਕੇ ਇੱਥੋਂ ਉੱਪਰ ਉਠਾ ਕੇ ਉਸ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਲਿਵਲੀਨ ਕਰ ਦਿੰਦੇ, ਜਿੱਥੇ ਜਾ ਕੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਸਮਾਰਥਿਤ ਹੋ ਜਾਇਆ ਕਰਦੇ। ਅੱਜ ਵੀ ਗੁਰੂ ਬਾਬਾ ਜੀ ਆਪਣੇ ਰੋਜ਼ ਦੇ ਸੁਭਾਅ ਮੁਤਾਬਕ ਅੰਮ੍ਰਿਤ ਵੇਲੇ ਜਾਗੇ, ਆਵਾਜ਼ ਦੀ ਪਾਈ ਬਾਲਾ ਮਰਦਾਨਾ ਉੱਠੋ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰੋ। ਇਸ਼ਨਾਨ ਵਾਸਤੇ ਡੋਰੀ ਗੜਵਾ ਹਮੇਸ਼ਾ ਪਾਸ ਰੱਖਦੇ ਸਨ, ਬਾਹਰ ਖੂਹ ਤੇ ਚਲੇ ਗਏ, ਖੂਹ ਚੋਂ ਪਾਣੀ ਕੱਢਿਆ। ਭਾਈ ਬਾਲੇ ਨੇ ਪਹਿਲਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ਼ਨਾਨ ਕਰਾਇਆ, ਗੁਰੂ ਬਾਬਾ ਜੀ ਇਸ਼ਨਾਨ ਕਰਕੇ ਸਮਾਧੀ ਵੀ ਜੁੜ ਗਏ, ਫਿਰ ਭਾਈ ਬਾਲਾ ਮਰਦਾਨਾ ਨੇ ਵੀ ਇਸ਼ਨਾਨ ਕਰ ਲਿਆ। ਗੁਰੂ ਚਰਨਾਂ ਦਾ ਧਿਆਨ ਧਰਕੇ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿੱਤਾ। ਹੁਣ ਸਾਰ ਸੰਗਤ ਅੰਮ੍ਰਿਤ ਵੇਲੇ ਦਾ ਸਮਾਂ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਮਰਦਾਨਾ ਉਹ ਪਰਮੇਸ਼ਰ ਦੇ ਵਸਲ ਵਿੱਚ ਜੁੜੇ ਬੈਠੇ ਨੇ। ਜਦੋਂ ਸਾਰੀ ਦੁਨੀਆ ਅਗਿਆਨਤਾ ਦੀ ਗਾਫਲਤਾ ਦੀ ਬੜੀ ਗੂੜੀ ਨੀਂਦ ਵਿੱਚ ਸੁੱਤੀ ਪਈ ਹੈ, ਉਦੋਂ ਜਾਗਦੇ ਕੌਣ ਨੇ? ਭਿੰਨੀ ਰਹਿ ਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੈ ਅਣ ਦਿਨੋ, ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰ ਨਾਹੀ ਇੱਕ ਖਨੋ, ਤਜਮਾਨ ਮੋਹ ਵਿਕਾਰ ਮਨ ਕਾ ਕਲ ਮਲਾ ਦੁਖ ਜਾਰੇ, ਬਿਨਵੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ। ਚਮਕਨ ਤਾਰੇ ਜੀ ਭਿੰਨੀ ਭਿੰਨੀ ਰਹਿ ਲੜੀਏ, ਚਮਕਨ ਤਾਰੇ ਜੀ ਭਿੰਨੀ ਭਿੰਨੀ ਰਹਿ ਲੜੀਏ, ਚਮਕਨ ਤਾਰੇ ਜੀ ਭਿੰਨੀ ਭਿੰਨੀ ਰਹਿ ਲੜੀਏ, ਚਮਕਨ ਤਾਰੇ ਜੀ ਭਿੰਨੀ ਭਿੰਨੀ ਰਹਿ ਲੜੀਏ।
ਚਮਕਣ ਤਾਰੇ ਨੀ ਪਿੰਨੀ ਪਿੰਨੀ ਰਹਿ ਲੜੀਏ ਚਮਕਣ ਤਾਰੇ ਨੀ ਪਿੰਨੀ ਪਿੰਨੀ ਰਹਿ ਲੜੀਏ
ਸੰਗਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ ਸੀ ਭਾਈ ਮਰਦਾਨਾ ਵੀ ਆਪਾਂ ਭਾਵੇਂ ਕਿਸੇ ਰੋਹੀ ਕਿਸੇ ਜੰਗਲ ਬੀਆਬਾਨ ਵਿੱਚ ਬੈਠੇ ਹੋਈਏ ਭਾਵੇਂ ਕਿਸੇ ਨਗਰ ਜਾਂ ਕਿਸੇ ਬਸਤੀ ਵਿੱਚ ਬੈਠੇ ਹੋਈਏ ਭਾਵੇਂ ਕੋਈ ਸਰੋਤਾ ਹੋਵੇ ਭਾਵੇਂ ਨਾ ਹੋਵੇ ਤੈਂ ਰੋਜ਼ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਜ਼ਰੂਰ ਕਰਨਾ ਹੈ ਤੇਰੇ ਕਲਿਆਣ ਇਸੇ ਵਿੱਚ ਹੈ ਸ੍ਰੀ ਆਸਾ ਦੀ ਵਾਰ ਦੀ ਪ੍ਰਾਰੰਭ ਤਾਰਾ ਨਿਸ਼ਚਿਤ ਸਮਾਂ ਹੋ ਗਿਆ ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜ ਦਿੱਤੀਆਂ ਬੜੀ ਉੱਚੀ ਸੁਰ ਦੇ ਵਿੱਚ ਸਮੂਹ ਆਸਾ ਕੁਰ ਪੂਰਨ ਕਰਨ ਵਾਲੀ ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕੀਤਾ ਪਾਉ ਫਟਾਲੇ ਦੇ ਨਾਲ ਕੀਰਤਨ ਦੀ ਸਮਾਪਤੀ ਕਰ ਦਿੱਤੀ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਬਾਬਾ ਜੀ ਨੇ ਆਪਣੇ ਮਾਸੀ ਨਾਲ ਭੇਜੇ ਨੇਤਰ ਖੁੱਲੇ ਮਰਦਾਨਿਆਂ ਪਿਤਾ ਬੜੀ ਉੱਚੀ ਸੁਰ ਦੇ ਵਿੱਚ ਬੜੇ ਵਜਦ ਵਿੱਚ ਆ ਕੇ ਅੱਜ ਕੀਰਤਨ ਕੀਤਾ ਪਰ ਸਰੋਤਾ ਇੱਕ ਵੀ ਨਹੀਂ ਆਇਆ ਮਰਦਾਨਾ ਕਹਿ ਲਗਾ ਸੱਚੇ ਪਾਤਸ਼ਾਹ ਤੇਰੀਆਂ ਤੂੰ ਜਾਣੇ ਆਪ ਤਾਂ ਉਹਨਾਂ ਪਰ ਮਾਇਆ ਪਾ ਆਏ ਹੋ ਹੁਣ ਆਵੇ ਕੌਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਲਗੇ ਨਹੀਂ ਵੀ ਮਰਦਾਨਿਆਂ ਇਹ ਨਿਭਾਗ ਪੁਰਸ਼ ਨੇ ਇਹ ਇਸ ਅੰਮ੍ਰਿਤ ਰੂਪੀ ਗੰਗਾ ਪੁਰ ਆ ਕੇ ਅੰਮ੍ਰਿਤ ਦੇ ਬੁੱਕ ਭਰ ਕੇ ਪੀ ਨਹੀਂ ਸਕੇ ਸਤਿਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾਗ ਵਿਹੂਣਿਆ ਤਿਖ ਮੁਹੀਆ ਕੰਧੀ ਪਾਸ ਮਰਦਾਨਿਆਂ ਨਿਭਾਗ ਪੁਰਸ਼ ਨੇ ਫਿਰ ਬਾਬ ਦੀਆਂ ਤਾਰਾਂ ਛੇੜੇ ਸ਼ਬਦ ਪੜ ਕੇ ਇਥੋਂ ਚਾਲੇ ਪਾਈਏ ਸਾਰ ਸੰਗ ਮਰਦਾਨੇ ਨੇ ਤੇ ਹੁਕਮ ਹੀ ਮੰਨਣਾ ਸੀ ਫਿਰ ਬਾਬ ਦੀਆਂ ਤਾਰਾਂ ਛੇੜ ਦਿੱਤੀਆਂ ਹੁਣ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਇਉਂ ਗਾਇਨ ਕੀਤਾ
ਭਾਗ ਜਨਾ ਦੇ ਮੰਦੇ ਦਿੱਤੀ ਬਾਬ ਤੋਂ ਨਾ ਜਾਵੇ ਭਾਗ ਜਨਾ ਦੇ ਮੰਦੇ ਦਿੱਤੀ ਬਾਬ ਤੋਂ ਨਾ ਜਾਵੇ
ਜੀਵ ਵਿਦਿਆ ਦੀ ਬੜੀ ਗੂੜੀ ਨੀਂਦ ਵਿੱਚ ਸੁੱਤਾ ਪਿਆ ਇਹ ਜੀਵ ਨੂੰ ਜਗਾਉਣ ਵਾਸਤੇ ਕੂਕਾਂ ਮਾਰਦੇ ਨੇ ਵੇਦ ਚਾਂਗਾ ਮਾਰਦੇ ਨੇ ਸ਼ਾਸਤਰ ਮਤਾਂ ਦਿੰਦੀਆਂ ਗੁਰਬਾਣੀ ਮਤਾਂ ਦਿੰਦੇ ਨੇ ਸਤਿਪੁਰਸ਼ ਪਰ ਜੀਵ ਦੇ ਅੰਦਰ ਇੱਕ ਸ਼ੈਤਾਨ ਵੜਿਆ ਬੈਠਾ ਹੈ ਜਿਹੜਾ ਉਹਨੂੰ ਵਿਦਿਆ ਦੀ ਔਰ ਮੋਹ ਦੀ ਅਗਿਆਨਤਾ ਦੀ ਗਾਫਲਤਾ ਦੀ ਨੀਂਦ ਤੋਂ ਜਾਗਣ ਨਹੀਂ ਦਿੰਦਾ। ਪ੍ਰੀਦਾ ਕੁ ਕਹਿੰਦਿਆਂ ਚਾ ਕਹਿੰਦਿਆਂ ਮੱਤੀ ਦਿੰਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੋ ਕਿਤ ਫੇਰੈ ਚਿਤ। ਭਾਈ ਸਾਰੇ ਮਾਈ ਭਾਈ ਆਪਣੀ ਜ਼ਿੰਮੇਵਾਰੀ ਸਮਝੋ, ਨਮਸਕਾਰ ਕਰੋ, ਕਿਉਂਕਿ ਸੰਗਤ ਮੈਂ ਦੇਖ ਰਿਹਾ ਪਿੱਛੇ ਕਾਫੀ ਆ ਰਹੀ ਹੈ, ਜੇ ਸਮਾਪਤੀ ਵੀ ਕਰ ਦਿੰਦੇ ਆ ਸੰਗਤ ਨੇ ਬਾਰਸ ਚ ਤੇ ਫਿਰ ਵੀ ਭਿੱਜਣਾ ਹੀ ਭਿੱਜਣਾ ਹੈ। ਤੋ ਪ੍ਰੇਮ ਦੇ ਨਾਲ ਸ਼ਰਧਾ ਨਾਲ ਨਮਸਕਾਰ ਕਰਦੇ ਜਾਓ, ਜਦੋਂ ਸੰਗਤ ਨਮਸਕਾਰ ਕਰ ਹਟੇਗੀ ਉਸੇ ਸਮੇਂ ਨਾਲ ਦੀ ਨਾਲ ਸਮਾਪਤੀ ਹੋ ਜਾਵੇਗੀ। ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਦਾ ਗਾਇਨ ਕਰਕੇ ਉੱਥੋਂ ਅੱਗੇ ਚਾਲੇ ਪਾ ਦਿੱਤੇ। ਅੱਗੇ ਅੱਗੇ ਗੁਰੂ ਬਾਬਾ ਜੀ, ਪਿੱਛੇ ਪਿੱਛੇ ਭਾਈ ਬਾਲਾ ਮਰਦਾਨਾ, ਜਾਂਦੇ ਜਾਂਦੇ ਮਹਾਰਾਜ ਤੋਂ ਮਾਇਆ ਲਾ ਜਾਂਦੇ ਨੇ, ਉੱਠੇ ਤੌਰ ਭਰ ਹੋਏ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਨੇ, ਕਹਿੰਦੇ ਰਾਤੀ ਜਿਹੜੇ ਮੁਸਾਫਰ ਆਏ ਸਨ ਉਹ ਤਾਂ ਕੋਈ ਸੂਏ ਨਹੀਂ ਬਲਕਿ ਜਾਦੂਗਰ ਨਿਕਲੇ, ਉਹਨਾਂ ਨੇ ਕੋਈ ਐਸਾ ਕਲਾਮ ਪੜਿਆ, ਐਸਾ ਜਾਦੂ ਕੀਤਾ ਸੀ ਸਾਰੇ ਸੁਸਰੀ ਦੀ ਤਰ੍ਹਾਂ ਸੌਂ ਗਏ। ਫਿਰ ਜਿਹੜੇ ਮੁਖੀ ਮੁਖੀ ਠੱਗ ਸਨ ਕਹਿਣ ਲੱਗੇ ਵੀ ਆਪਣਾ ਤਾਂ ਪ੍ਰਣ ਭੰਗ ਹੋ ਗਿਆ, ਆਪਾਂ ਤਾਂ ਲੁੱਟੇ ਬਗੈਰ ਕੋਈ ਜਾਣ ਨਹੀਂ ਦਿੱਤਾ, ਤਕੜੇ ਹੋਵੋ ਉਹਨਾਂ ਨੂੰ ਘੇਰ ਲਓ, ਮੁੰਡਿਆਂ ਤੇ ਡਾਂਗਾ ਰੱਖ ਲਓ। ਹੁਣ ਸਾਰ ਸੰਗ ਠੱਗਾਂ ਦੇ ਨਰੋਏ ਨਰੋਏ ਮੁੰਡੇ, ਦੋ ਚਾਰ ਇੱਧਰ ਨੂੰ, ਦੋ ਚਾਰ ਉੱਧਰ ਨੂੰ, ਦੋ ਚਾਰ ਉਸ ਰਸਤੇ ਵੀ ਚੱਲ ਪਏ ਜਿੱਧਰ ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਜਾ ਰਹੇ ਸਨ। ਦੂਰੀ ਆਵਾਜ਼ ਦਿੱਤੀ ਜਾਣ ਵਾਲੇ, ਉਹ ਠਹਿਰ ਜਾਓ, ਅਸੀਂ ਤਾਂ ਉਹ ਲੋਕ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲਾਂ ਅਗਲੇ ਨੂੰ ਜਾਨੋਂ ਮਾਰ ਦਿੰਦੇ ਹਾਂ, ਤੁਸੀਂ ਕੌਣ ਹੁੰਦੇ ਹੋ ਸੁੱਕੇ ਜਾਣ ਵਾਲੇ? ਗੁਰੂ ਨਾਨਕ ਦੇਵ ਜੀ ਮਹਾਰਾਜ ਰੁਕ ਗਏ, ਮਰਦਾਨਾ ਕਹਿ ਲਿਆ ਮਹਾਰਾਜ ਇਹਨਾਂ ਦੇ ਤੌਰ ਠੀਕ ਨਹੀਂ, ਇੱਥੇ ਰੁਕਣਾ ਮੁਨਾਸਬ ਨਹੀਂ, ਚਲੋ ਅੱਗੇ ਚੱਲੀਏ। ਮਹਾਰਾਜ ਕਹਿ ਲਗੇ ਮਰਦਾਨਿਆਂ ਵੀ ਡਰਨਾ, ਤੇਰੇ ਸਿਰ ਤੇ ਡਾਢੇ ਦਾ ਹੱਥ ਹੈ। ਉਹ ਠੱਗ ਵੀ ਨੇੜੇ ਆ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਮਰਨੋਂ ਤਾਂ ਨਹੀਂ ਡਰਦੇ, ਪਰ ਇਉਂ ਕਰਨਾ ਸਾਡੇ ਸਰੀਰਾਂ ਦਾ ਮਾਰਨ ਤੋਂ ਬਾਅਦ ਸੰਸਕਾਰ ਜ਼ਰੂਰ ਕਰ ਦੇਣਾ। ਉਹ ਕਹਿਣ ਲੱਗੇ ਸਾਨੂੰ ਇਸ ਗੱਲ ਤਾਂ ਕੀ ਮਤਲਬ, ਅਸੀਂ ਤਾਂ ਤੁਹਾਨੂੰ ਜਾਨੋਂ ਮਾਰ ਕੇ ਤੁਹਾਡਾ ਮਾਲ ਮਤਾ ਖੋਹ ਲੈਣਾ ਮਗਰੋਂ ਜੋ ਮਰਜ਼ੀ ਹੁੰਦਾ ਫਿਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਕੋਈ ਔਖੀ ਗੱਲ ਨਹੀਂ, ਉਹ ਦੇਖੋ ਸਾਹਮਣੇ ਸੇਵਾ ਬਲਦਾ, ਉੱਥੋਂ ਸਾਡੇ ਸੰਸਕਾਰ ਵਾਸਤੇ ਅੱਗ ਲੈ ਆਓ। ਸਾਰਥੰਗ ਮਹਾਰਾਜ ਨੇ ਮਨ ਪ੍ਰੇਰ ਦਿੱਤਾ, ਦੋ ਠੱਗ ਗਏ ਉੱਥੇ ਜਾ ਕੇ, ਕੀ ਦੇਖਦੇ ਨੇ, ਦੋ ਫਰੀਕਾਂ ਦੀ ਆਪਸ ਦੇ ਵਿੱਚ ਬੜੀ ਭਾਰੀ ਲੜਾਈ ਹੋ ਰਹੀ ਹੈ, ਇੱਕ ਦੇਵਗਣ ਹਨ ਦੂਸਰੇ ਯਮਗਣ ਹਨ। ਯਮਗਣ ਕੀ ਕਹਿੰਦੇ ਨੇ ਵੀ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ ਸੀ, ਇਹਨੂੰ ਨਰਕਾਂ ਵਿੱਚ ਲਿਜਾਣਾ ਹੈ, ਧਰਮਰਾਜ ਨੇ ਹੁਕਮ ਕੀਤਾ ਇਹਨੂੰ ਸਜ਼ਾ ਦਿੰਦੇ, ਕੁੱਟਦੇ ਮਾਰਦੇ ਲਿਆ ਕੇ ਮੇਰੀ ਕਚਹਿਰੀ 'ਚ ਪੇਸ਼ ਕਰੋ, ਇਸ ਕਰਕੇ ਇਹਨੂੰ ਅਸੀਂ ਲੈ ਕੇ ਜਾਵਾਂਗੇ। ਜਿਹੜੇ ਦੇਵਗਣ ਹਨ ਉਹ ਕੀ ਕਹਿੰਦੇ ਨੇ ਵੀ ਠੀਕ ਹੈ ਭਾਵੇਂ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਪਰ ਇਹਦੇ ਸਿਰੇ ਵੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਂਗਲੀ ਹੋ ਗਈ, ਇਸ ਕਰਕੇ ਇਹਦੇ ਸਾਰੇ ਪਾਪ ਬਖਸ਼ੇ ਗਏ ਨੇ, ਹੁਣ ਇਹ ਨਰਕਾਂ ਦਾ ਅਧਿਕਾਰੀ ਨਹੀਂ ਰਿਹਾ, ਅਸੀਂ ਇਹਨੂੰ ਵਿਮਾਨ ਵਿੱਚ ਸਵਾਰ ਕਰਕੇ ਬੈਕੁੰਠ ਧਾਮ ਨੂੰ ਲੈ ਜਾਣਾ ਹੈ। ਸਾਰ ਸੰਗਤ ਉਹ ਠੱਗ ਪੁੱਛਦੇ ਨੇ ਵੀ ਕਿਹੜਾ ਐਸਾ ਗੁਰੂ ਨਾਨਕ ਜਿਹਦੀ ਉਂਗਲੀ ਦੇ ਇੱਕ ਇਸ਼ਾਰੇ ਦੇ ਨਾਲ ਹੀ ਇਸ ਪਾਪੀ ਜੀਵ ਦਾ ਉਧਾਰ ਹੋ ਗਿਆ। ਉਹ ਕਹਿਣ ਲੱਗੇ ਭੋਲਿਓ, ਉਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਇੱਥੇ ਅੱਗ ਲੈਣ ਵਾਸਤੇ ਭੇਜਿਆ। ਸਾਰ ਸੰਗਤ ਉਹਨਾਂ ਦੀਆਂ ਤਾਂ ਸੱਤੇ ਸੁਧਾਂ ਭੁੱਲ ਗਈਆਂ, ਆਏ ਵਾਪਸ ਦਾੜ ਦਾੜ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਤੇ ਡਿੱਗ ਪਏ। ਨਾਲ ਦੇ ਠੱਗ ਹੈਰਾਨ ਵੀ, ਇਹਨਾਂ 'ਤੇ ਵੀ ਕੋਈ ਜਾਦੂ ਕਰ ਦਿੱਤਾ, ਕਹਿ ਲੱਗੇ ਦੇਖਿਓ ਕਿਤੇ ਕੋਈ ਐਸਾ ਐਸੀ ਹਰਕਤ ਕਰਦੇ ਹੋਏ ਤਾਂ ਕੋਈ ਈਸ਼ਵਰੀ ਅਵਤਾਰ ਹਨ, ਨਿਰੰਕਾਰ ਨੇ ਸਾਡੇ ਉਧਾਰ ਵਾਸਤੇ ਭੇਜਿਆ। ਹੁਣ ਸਾਰਥਕ ਨੂੰ ਬੇਨਤੀ ਕਰਕੇ ਲੈ ਗਏ ਵਾਪਸ ਆਪਣੇ ਨਗਰ ਦੇ ਵਿੱਚ। ਉਹ ਸਭ ਨੂੰ ਉਹਨੇ ਵਾਰਤਾ ਦੱਸੀ, ਸਾਰਾ ਪਿੰਡ ਇਕੱਠਾ ਹੋ ਕੇ ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸੋਂ ਆਪਣੀਆਂ ਭੁੱਲਾਂ ਦੀ ਖਿਮਾ ਮੰਗ ਰਿਹਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਉਹ ਸਾਰਥਕ ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਆਪਣੀ ਮੁਬਾਰਕ ਰਸਨਾਂ ਦੁਆਰਾ ਪਾਪ ਨੂੰ ਪਵਿੱਤਰ ਉਪਦੇਸ਼ ਦਿੱਤਾ ਵੀ ਤੁਹਾਨੂੰ ਨਿਰੰਕਾਰ ਨੇ ਕਾਂਚਨ ਵਰਗੇ ਸਰੀਰ ਦਿੱਤੇ ਨੇ ਠੱਗੀਆਂ ਮਾਰਨ ਵਾਸਤੇ, ਰਾਜਾਂਦੇ ਨੂੰ ਲੁੱਟਣ ਵਾਸਤੇ, ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੀਆਂ ਪਿਛਲੀਆਂ ਭੁੱਲਾਂ ਦੀ ਖਿਮਾ ਬਖਸ਼ੋ, ਅੱਗੋਂ ਵਾਸਤੇ ਅਸੀਂ ਪ੍ਰਣ ਕਰਦੇ ਹਾਂ ਵੀ ਜੋ ਵੀ ਸਾਡੇ ਭਲੇ ਵਾਸਤੇ ਆਪ ਉਪਦੇਸ਼ ਦਿਓਗੇ ਉਸ ਉਪਦੇਸ਼ ਉੱਪਰ 100% ਪਹਿਰਾ ਦੇਵਾਂਗੇ। ਫਿਰ ਸਾਰਥਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਰਉਪਕਾਰੀ ਸੁਭਾਅ ਦੇ ਮੁਤਾਬਕ ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਪਹਿਲਾਂ ਤਾਂ ਆਪਣੀ ਭੈੜੀ ਕਿਰਤ ਛੱਡੋ, ਨੇਕ ਨੀਅਤੀ ਦੀ ਕਿਰਤ ਕਰੋ, ਦਸਵੰਧ ਕੱਢੋ ਗੁਰੂ ਲੇਖੇ, ਆਪਣੇ ਨਗਰ 'ਚ ਧਰਮਸ਼ਾਲਾ ਬਣਾਓ ਅਤੇ ਸਵੇਰ ਸ਼ਾਮ ਗੁਰਬਾਣੀ ਦਾ ਕਥਾ ਕੀਰਤਨ ਪਰਮਾਰਥ ਵਾਲੇ ਪਾਸੇ ਦੀਆਂ ਵਿਚਾਰਾਂ ਹੋਣ, ਔਰ ਤੁਸੀਂ ਉਸ ਧਰਮਸ਼ਾਲਾ ਵਿੱਚ ਇਕੱਤਰ ਹੋ ਕੇ
ਗੁਰੂ ਕਹਿੰਦੇ ਮੈਂ ਤਾਂ ਲੰਗਰ ਵੀ ਚਲਾਓ ਆ ਗਏ ਅਭਿਆਗ ਤੇ ਥਿੱਤੀ ਦੀ ਸੇਵਾ ਹੋਵੇ। ਸਾਰ ਸੰਗਤ ਨੇ ਠੱਗਾਂ ਨੇ ਫਿਰ ਗੁਰੂ ਬਾਬਾ ਜੀ ਦੇ ਵਚਨਾਂ ਉੱਪਰ ਪਹਿਰਾ ਦਿੱਤਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਹੋਈ, ਉਹ ਠੱਗਾਂ ਤੋਂ ਦੇਵਤੇ ਹੋ ਨਿਬੜੇ। ਉਹ ਤਾਂ ਤੇ ਗੁਰੂ ਬਾਬੇ ਦੇ ਉਪਦੇਸ਼ ਦੇ ਵਿੱਚ ਬਰਕਤ ਹੈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਤਾਰਦੇ ਨੇ ਸਾਨੂੰ ਬਚਨ ਗੁਰਾਦੇ ਤਾਰਦੇ ਨੇ ਸਾਨੂੰ ਬਚਨ ਗੁਰਾਦੇ ਬਚਨ ਸਾਰ ਤੰਗ ਦਾ ਅਕਾਲ ਪੁਰਖ ਵਾਹਿਗੁਰੂ ਨੇ ਇਹ ਪ੍ਰੀਖਿਆ ਪਾਈ ਹੈ, ਪਰ ਇਹ ਸੰਗਤ ਦਾ ਸਿਰਕ ਹੈ ਜਿਹੜੇ ਪੂਰੇ ਦੇ ਪੂਰੇ ਨੰਬਰ ਲੈ ਕੇ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ ਜਿਹਨਾਂ ਨੂੰ ਸ਼ਰਧਾ ਹੈ ਪਿਆਰ ਹੈ ਗੁਰੂ ਘਰ ਦੇ ਨਾਲ ਸਾਰ ਸੰਗਤ ਦੇ ਨਾਲ, ਫਿਰ ਤਾਂ ਭਾਵੇਂ ਝੱਖੜ ਝੜਦਾ ਹੋਵੇ, ਹਨੇਰੀਆਂ ਵਗਦੀਆਂ ਹੋਣ, ਮੀਂਹ ਪੈ ਰਿਹਾ ਹੋਵੇ, ਉਹ ਸਿੱਖ ਨੂੰ ਤਾਂ ਸਮੁੰਦਰ ਪਾਰ ਕਰਕੇ ਵੀ ਗੁਰੂ ਦੇ ਪਾਸ ਜਾਣਾ ਹੋ ਪਵੇ, ਫਿਰ ਵੀ ਪ੍ਰਵਾਹ ਨਹੀਂ ਕਰਦਾ। ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ। ਵਾਹ 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 ਜੀ ਝੱਖੜ ਝਾਂਗੀ ਮੀਂਹ ਵਰਸ ਵਾਹ 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 ਝੱਖੜ ਝਾਂਗੀ ਮੀਂਹ ਵਰਸ ਖੜਸਾਂਗੀ ਮੀਂਹ ਬਾਰਸ ਵਾਹ 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 ਖੜਸਾਂਗੀ ਮੀਂਹ ਬਾਰਸ ਗੁਰਸਿੱਖੀ ਗੁਰ ਦੇਖਣ ਜਾਈ ਗੁਰਸਿੱਖੀ ਗੁਰ ਦੇਖਣ ਜਾਈ ਸੁਖੜ ਚਾਂਗੀ ਮੀਂਹ ਬਾਰਸ ਵਾਹ 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 ਸੁਖੜ ਚਾਂਗੀ ਮੀਂਹ ਬਾਰਸ ਸਿੱਖ ਪੀ ਗੁਰ ਦੇਖਣ ਜਾਈ ਜੀ ਸੁਖੜ ਚਾਂਗੀ ਮੀਂਹ ਬਾਰਸ ਗੁਰਸਿੱਖ ਪੀ ਗੁਰ ਦੇਖਣ ਸੁਖੜ ਚਾਂਗੀ ਮੀਂਹ ਬਾਰਸ ਸਾਰ ਸੰਗਤ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਜਦੋਂ ਸੰਤ ਮਹਾਰਾਜ ਰਾੜਾ ਸਾਹਿਬ ਟੱਕੀ ਵਿੱਚ ਆਏ ਹੀ ਆਏ ਸਨ। ਬਾਹਰ ਪਿੰਡਾਂ ਦੇ ਵਿੱਚ ਕੀਰਤਨ ਦਾ ਦੀਵਾਨਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਰਾੜਾ ਸਾਹਿਬ ਦੇ ਨਜ਼ਦੀਕ ਪਿੰਡ ਹੈ ਜਹਾਂਗੀਰ, ਉੱਥੇ ਸੰਤ ਮਹਾਰਾਜ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਇੱਕਦਮ ਬੜਾ ਤੇਜ਼ ਬੱਦਲ ਆਇਆ, ਹਨੇਰੀ ਆਈ, ਬਾਰਿਸ਼ ਸ਼ੁਰੂ ਹੋ ਗਈ। ਜਿਹੜੇ ਕਮਜ਼ੋਰ ਦਿਲ ਸਨ ਉੱਠਣੇ ਸ਼ੁਰੂ ਹੋ ਗਏ। ਸੰਤ ਮਹਾਰਾਜ ਕਹਿਣ ਲੱਗੇ, ਬੈਠੇ ਰਹੋ ਪ੍ਰੇਮ ਦੇ ਨਾਲ ਭਾਈ, ਇਹ ਇੰਦਰ ਆਇਆ ਹਾਜ਼ਰੀ ਭਰਨ ਵਾਸਤੇ। ਕੀ ਬਾਰ ਬਾਰ ਉੱਠ ਕੇ ਦੇਖ ਰਹੇ ਹੋ ਅਸਮਾਨ ਵੱਲ? ਇੰਦਰ ਦੇ ਵੱਸ ਕੁਝ ਨਹੀਂ, ਜਿਹਨੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਇੰਦਰ ਨੂੰ ਭੇਜਿਆ, ਸਭਨਾਂ ਦੀ ਤਾਰ ਤਾਂ ਉਸ ਕਰਤੇ ਦੇ ਹੱਥ ਵਿੱਚ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਕਿਹਾ ਉੱਠ ਉੱਠ ਦੇਖੋ ਬਾਪੜੇ, ਇਸ ਮੇਘਾ ਹੱਥ ਕਿਛ ਨਾਹੀ, ਜਿਹਨੇ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੀ। ਕਿਹਾ ਉੱਠ ਉੱਠ ਦੇਖੋ ਬਾਪੜੇ ਜੀ, ਉੱਠ ਉੱਠ ਦੇਖੋ ਬਾਪੜੇ ਜੀ, ਉੱਠ ਉੱਠ ਦੇਖੋ ਬਾਪੜੇ ਜੀ, ਇਸ ਮੇਗਾ ਹੱਥ ਕਿਛ ਨਾਹੀ, ਕਿਆ ਉੱਠ ਉੱਠ ਦੇਖੋ, ਕਿਆ ਉੱਠ ਉੱਠ ਦੇਖੋ ਬਾਪੜੇ ਜੀ, ਉੱਠ ਉੱਠ ਦੇਖੋ ਬਾਪੜੇ, ਇਸ ਮੇਘਾ ਹੱਥ ਕਿਛ ਨਾਹੀ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੀ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਇੰਦਰ ਨੂੰ ਪ੍ਰੇਰ ਕੇ ਭੇਜਿਆ, ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਹਿਰਦੇ ਚ ਵਸਣੀ ਚਾਹੀਦੀ ਹੈ। ਤਾਂ ਤੇ ਭਾਈ ਜਿਹਨਾਂ ਦਾ ਪ੍ਰੇਮ ਹੈ, ਪਿਆਰ ਹੈ ਸਾਰ ਸੰਗਤ ਦੇ ਨਾਲ, ਉਹ ਕਈ ਤਾਂ ਚਾਰ ਛਿੱਟਾਂ ਦੇਖ ਕੇ ਘਬਰਾ ਜਾਂਦੇ ਨੇ, ਬਦਲੇ ਚੜ ਕੇ ਆ ਜਾਵੇ ਫੇਰ ਹੀ ਸੋਚਣ ਲੱਗਦੇ ਨੇ ਵੀ ਜਾਈਏ ਗੁਰੂ ਦਰਬਾਰ ਨੂੰ ਜਾਂ ਨਾ। ਫਰੀਦਾ ਗਲੀਆਂ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜਾ ਕੰਬਲੀ, ਰਹਾਂ ਤਾਂ ਟੁੱਟਾ ਨੇਹੋ। ਉਹਨਾਂ ਦੇ ਮਨ ਵਿੱਚ ਤਾਂ ਇਉਂ ਕਸ਼ਮ ਕਸ਼ੀ ਹੁੰਦੀ ਰਹਿੰਦੀ ਹੈ, ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਚੱਲਦਾ ਭਿੱਜਦੀ ਹੈ ਕੰਬਲੀ, ਰਹਿੰਦਾ ਨਿਉ ਟੁੱਟਦਾ ਮੇਰਾ ਮੇਰਾ, ਰਹਿੰਦਾ ਨਿਉ ਟੁੱਟਦਾ ਨਿਉ ਚੱਲਦਾ, ਭਿੱਜਦੀ ਹੈ ਕੰਬਲੀ, ਨਵੇਂ ਚੱਲਦਾ ਚੱਲਦਾ ਭਿੱਜਦੀ ਹੈ ਕੰਬਲੀ, ਰਹਿੰਦਾ ਨਿਉ ਟੁੱਟਦਾ ਮੇਰਾ ਮੇਰਾ, ਰਹਿੰਦਾ ਨਿਉ ਟੁੱਟਦਾ ਨਵੇਂ ਚੱਲਦਾ।
ਦੇਵੇਂ ਚੱਲਣਾ ਤੁਹਾਡਾ ਨਾ ਬਿਜਲੀ ਹੈ ਕਮਲੀ ਦੇਵੇਂ ਚੱਲਣਾ ਬਿਜਲੀ ਹੈ ਕਮਲੀ ਜਿਵੇਂ ਚੱਲਦਾ ਚੱਲਦਾ ਤਾਂ ਬਿਜਲੀ ਹੈ ਕਮਲੀ ਰਹਿੰਦਾ ਨੇ ਉਹ ਟੁੱਟਦਾ ਮੇਰਾ ਮੇਰਾ ਰਹਿੰਦਾ ਨੇ ਉਹ ਟੁੱਟਦਾ ਜਿਵੇਂ ਚੱਲਦਾ
ਸਾਰ ਸੰਗਤ ਪਰ ਜਿਨ੍ਹਾਂ ਨੂੰ ਪਿਆਰ ਹੈ ਸਾਰ ਸੰਗਤ ਨਾਲ ਉਹਨਾਂ ਦੇ ਮਨ ਵਿੱਚ ਕੋਈ ਕਸ਼ਮ ਕਸ਼ ਨਹੀਂ ਹੁੰਦੀ ਉਹਨਾਂ ਵਾਸਤੇ ਮੀਂਹ ਨਹੀਂ ਪੈਂਦਾ ਬਲਕਿ ਉਹਨਾਂ ਵਾਸਤੇ ਪਰਮੇਸ਼ਰ ਦੀ ਰਹਿਮਤ ਵਰਸਦੀ ਹੈ ਕਿ ਜੋ ਸਿਜੋ ਕੰਬਲੀ ਅਲਹੋ ਵਰਸੈ ਮੇਹੋ ਜਾਏ ਮਿਲਾਂ ਤਿਨਾ ਸਾਜਨਾ ਟੁੱਟੈ ਨਾ ਹੀ ਮੇਹੋ ਫਰੀਦਾ ਜੋਬਨ ਜਾਂਦੇ ਨਾ ਡਰਾਂ ਜੇ ਸੌ ਪ੍ਰੀਤ ਨਾ ਜਾਏ ਕਿਤਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਭਿੱਜ ਭਾਵੇਂ ਜਾਵੇ ਕੰਬਲੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਭਿੱਜ ਭਾਵੇਂ ਜਾਵੇ ਕੰਬਲੀ ਸੰਤ ਮਹਾਰਾਜ ਦੇ ਦੀਵਾਨਿਆਂ ਦੀ ਹਾਜ਼ਰੀਆਂ ਭਰੀਆਂ ਨੇ ਉਹਨਾਂ ਨੂੰ ਪਤਾ ਇੱਕ ਵਾਰ ਦਾ ਜ਼ਿਕਰ ਬੰਗਲਾ ਸਾਹਿਬ ਤਾਂ ਬਾਅਦ ਵਿੱਚ ਦੀਵਾਨ ਲੱਗਣ ਲੱਗੇ ਨੇ ਤੇ ਪਹਿਲਾਂ ਬਿਰਲਾ ਮੰਦਿਰ ਦੇ ਪਿਛਲੇ ਪਾਸੇ ਇੱਕ ਵਾਰ ਪਹਾੜੀ ਤੇ ਦੀਵਾਨ ਸੱਜਿਆ ਹੋਇਆ ਉੱਧਰ ਸੰਤ ਮਹਾਰਾਜ ਨੇ ਸ਼ਾਨ ਵਜਾਉਣੀ ਸ਼ੁਰੂ ਕਰ ਦਿੱਤੀ ਉਧਰ ਬਾਰਿਸ਼ ਸ਼ੁਰੂ ਹੋ ਗਈ ਸੰਗਤ ਦੇ ਵਿੱਚੋਂ ਕੋਈ ਵੀ ਪ੍ਰੇਮੀ ਉੱਠ ਕੇ ਨਾ ਗਿਆ ਸੰਤ ਮਹਾਰਾਜ ਉਸੇ ਤਰ੍ਹਾਂ ਕੀਰਤਨ ਕਰਦੇ ਰਹੇ ਮੀਂਹ ਵੀ ਇਤਨਾ ਵਰਸਿਆ ਉਹ ਪਹਾੜੀ ਵਾਲੀ ਜਗ੍ਹਾ ਹੋਣ ਕਰਕੇ ਪਾਣੀ ਸੰਗਤ ਦੇ ਹੇਠਦੇ ਰੁੜ ਰਿਹਾ ਹੈ, ਪਰ ਸੰਗਤਾਂ ਉਸੇ ਤਰ੍ਹਾਂ ਸਿਲਕ ਦੇ ਨਾਲ ਨਾਲ ਬੈਠੀਆਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੀਆਂ ਨੇ। ਬਸੰਤ ਮਹਾਰਾਜ ਨੇ ਜੋ ਨਿਸ਼ਚਿਤ ਸਮਾਂ ਸੀ ਕੀਰਤਨ ਦੀ ਸਮਾਪਤੀ ਦਾ, ਉਸ ਸਮੇਂ ਸਮਾਪਤੀ ਕਰ ਦਿੱਤੀ। ਬੇਅੰਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਇੱਕ ਵਾਰ ਦਾ ਜ਼ਿਕਰ, ਸੰਤ ਮਹਾਰਾਜ ਨੇ ਲੁਧਿਆਣੇ ਕੀਰਤਨ ਸ਼ੁਰੂ ਕਰ ਦਿੱਤਾ। ਇਹ ਸੰਨ 75 ਦੀ ਗੱਲ ਹੈ, ਜਿਹੜੇ ਸਾਲ ਸੰਤ ਮਹਾਰਾਜ ਨੇ ਸਰੀਰ ਛੱਡਿਆ। ਇਸੇ ਤਰ੍ਹਾਂ ਅਖੀਰਲਾ ਦੀਵਾਨ ਹੈ। ਸੋ ਸੰਤ ਮਹਾਰਾਜ ਨੇ, ਉਹ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਉਧਾਰ ਕੀਤਾ ਠੱਗਾਂ ਦਾ, ਉਸ ਪਿੰਡ ਵਿੱਚ ਜਾ ਕੇ ਉਹ ਪ੍ਰਕਰਨ ਸ਼ੁਰੂ ਕੀਤਾ। ਬਾਰਿਸ਼ ਸ਼ੁਰੂ ਹੋ ਗਈ, ਪਰ ਸੰਤ ਮਹਾਰਾਜ ਉਸੇ ਤਰ੍ਹਾਂ ਕੀਰਤਨ ਕਰਦੇ ਰਹੇ। ਮੀਂਹ ਪੈਂਦੇ ਵਿੱਚ ਸਾਰੀਆਂ ਸੰਗਤਾਂ ਵੀ ਉਸੇ ਤਰ੍ਹਾਂ ਬੈਠੀਆਂ ਰਹੀਆਂ। ਜਿਹਨਾਂ ਨੂੰ ਪਿਆਰ ਹੈ ਸਾਰ ਸੰਗਤ ਦੇ ਨਾਲ, ਗੁਰਬਾਣੀ ਦੇ ਕੀਰਤਨ ਦੇ ਨਾਲ, ਉਹਨਾਂ ਨੂੰ ਬਾਰਿਸ਼ ਦੀ, ਹਨੇਰੀ ਦੀ, ਮੀਂਹ ਦੀ ਪਰਵਾਹ ਨਹੀਂ ਹੋਇਆ ਕਰਦੀ। ਉਹਨਾਂ ਵਾਸਤੇ ਮੀਂਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਵਰ ਬਣ ਜਾਂਦਾ ਹੈ। ਉਹ ਤਾਂ ਤੇ ਸਤਿਗੁਰਾਂ ਨੇ ਫਰਮਾਨ ਕੀਤਾ, ਸਿਲਕਵਾਨ ਸਿੱਖਾਂ ਦੀ ਬਾਬਤ ਝੱਖੜ ਝਾਂਗੀ ਮੀਂਹ ਬਰਸੈ, ਹੀ ਗੁਰ ਦੇਖਣ ਜਾਏ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਏ। ਜਿਹੜੇ ਪੜ੍ਹੇ ਲਿਖੇ ਮਾਈ ਭਾਈ ਹਨ, ਖਾਸ ਕਰਕੇ ਅੱਜ ਕੱਲ੍ਹ ਇਮਤਿਹਾਨਾਂ ਦੇ ਦਿਨ ਹਨ, ਬੱਚਿਆਂ ਨੂੰ ਪਤਾ ਹੈ ਵੀ ਜਦੋਂ ਕੋਈ ਔਖਾ ਪਰਚਾ ਪੈ ਜਾਵੇ ਜਾਂ ਕੋਈ ਆਊਟ ਆਫ ਸਿਲੇਬਸ ਦਾ ਕੁਐਸਚਨ ਆ ਜਾਵੇ, ਫਿਰ ਗ੍ਰੇਸ ਮਾਰਕਸ ਮਿਲਿਆ ਕਰਦੇ ਨੇ, ਕੁਝ ਵਾਧੂ ਨੰਬਰ ਮਿਲ ਜਾਇਆ ਕਰਦੇ ਨੇ। ਸਾਰ ਸੰਗਤ ਇਸੇ ਤਰ੍ਹਾਂ ਇਹੋ ਜਿਹੇ ਸਮੇਂ ਸਤਸੰਗ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜਾਣ, ਇਹਦਾ ਵੀ ਵਿਸ਼ੇਸ਼ ਫਲ ਮਿਲਿਆ ਕਰਦਾ ਹੈ। ਭਾਈ ਜਿਹਨਾਂ ਨੇ ਅੱਜ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਤੋ ਮਾਨੋ ਉਹਨਾਂ ਨੂੰ ਪਹਿਲੇ ਸਾਰੇ ਦੀਵਾਨਾਂ ਦਾ ਹੀ ਫਲ ਪ੍ਰਾਪਤ ਹੋ ਗਿਆ। ਤਾਂ ਤੇ ਹੁਣ ਸਾਰੀ ਸੰਗਤ ਨੇ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਲਈ ਹੈ। ਹੁਣ ਵੈਸੇ ਸੰਗਤਾਂ ਦਾ ਇਸ ਪ੍ਰੀਖਿਆ 'ਚ ਪਾਸ ਹੋਈਆਂ, ਦਰਅਸਲ ਅਸੀਂ ਫੇਲ ਹੋ ਗਏ, ਕਿਉਂਕਿ ਪਹਿਲਾਂ ਸਮਾਪਤੀ ਕਰ ਦਿੱਤੀ, ਗੜੇ ਪੈਣ ਲੱਗ ਗਏ ਸਨ। ਸੰਗਤ ਦੀ ਸਹੂਲਤ ਨੂੰ ਵੀ ਮੁੱਖ ਰੱਖਣਾ ਸੀ, ਗੁਰੂ ਮਹਾਰਾਜ ਦੇ ਅਦਬ ਸਤਿਕਾਰ ਨੂੰ ਵੀ ਮੱਦੇਨਜ਼ਰ ਰੱਖਣਾ ਸੀ ਭਾਈ। ਇਸ ਕਰਕੇ ਪ੍ਰੀਖਿਆ ਦੇ ਵਿੱਚੋਂ ਜਿਹੜੇ ਅਸੀਂ ਫੇਲ ਹੋਏ, ਅਸੀਂ ਤਾਂ ਮੰਗਦੇ ਹਾਂ ਖਿਮਾ। ਇਹ ਸੰਗਤ ਦਾ ਸਦਕੀ ਹੈ ਜਿਹੜਾ ਸਾਨੂੰ ਦੁਬਾਰਾ ਫਿਰ ਤੋਂ ਕੀਰਤਨ ਸ਼ੁਰੂ ਕਰਨਾ ਪਿਆ। ਤੋ ਆਓ ਹੁਣ ਸਾਰੇ ਮਾਈ ਭਾਈ ਹਰ ਰੋਜ਼ ਦੀ ਤਰ੍ਹਾਂ ਗੁਰੂ ਸਤੋਤਰ ਵਿੱਚ ਬੋਲੋ। ਸੰਤ ਮਹਾਰਾਜ ਨੇ ਪਰੰਪਰਾ ਸ਼ੁਰੂ ਕੀਤੀ ਗੁਰਬਾਣੀ ਦੇ ਸਿੱਧੇ ਕੀਰਤਨ ਦੀ। ਸਿੱਧੇ ਕੀਰਤਨ ਦੁਆਰਾ ਇੱਕ ਤਾਂ ਸਾਰੀ ਸੰਗਤ ਦੀ ਰਸਨਾ ਸਫਲ ਹੋ ਜਾਂਦੀ, ਸਾਰੇ ਮਾਈ ਭਾਈ ਗੁਰਬਾਣੀ ਦੀ ਧਾਰਨਾ ਵਿੱਚ ਬੋਲ ਲੈਂਦੇ, ਕਿਉਂਕਿ ਰਾਗਾਂ ਵਿੱਚ ਕੀਰਤਨ ਹੁੰਦਾ, ਰਾਗੀ ਸਿੰਘ ਗਾਇਨ ਕਰਦੇ ਹਨ। ਭਾਵੇਂ ਜਿਨ੍ਹਾਂ ਨੂੰ ਗੁਰਬਾਣੀ ਦਾ ਅਰਥ ਬੋਧ ਹੈ, ਲਗਨ ਹੈ ਕੀਰਤਨ ਦੀ, ਉਹ ਤਾਂ ਲਾਭ ਉਠਾ ਲੈਂਦੇ ਨੇ। ਪਰ ਸਿੱਧੇ ਸਾਦੇ ਲੋਕ ਜਿਨ੍ਹਾਂ ਨੂੰ ਇਸ ਪਾਸੇ ਦੀ ਸੋਝੀ ਬਿਲਕੁਲ ਨਹੀਂ, ਉਹਨਾਂ ਨੂੰ ਪੂਰਾ ਪੂਰਾ ਆਨੰਦ ਨਹੀਂ ਮਿਲਦਾ। ਉਹ ਸੰਤ ਮਹਾਰਾਜ ਨੇ ਪਰੰਪਰਾ ਸ਼ੁਰੂ ਕੀਤੀ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੀ। ਇਹਦੇ ਦੁਆਰਾ ਇੱਕ ਤਾਂ ਗੁਰਬਾਣੀ ਦਾ ਆਸ਼ਾ ਬੜੇ ਸੁਖੈਣ ਤਰੀਕੇ ਸਮਝ ਵਿੱਚ ਆਉਂਦਾ ਹੈ, ਦੂਸਰੇ ਸਾਰੇ ਸੰਗਤ ਦੀ ਰਸਨਾ ਪਵਿੱਤਰ ਹੁੰਦੀ ਹੈ, ਤੀਸਰੇ ਧਾਰਨਾ ਵਿੱਚ ਬੋਲਣ ਕਰਕੇ ਆਲਸ ਵੀ ਨਹੀਂ ਆਇਆ ਕਰਦੀ, ਅਤੇ ਸਾਰਤੰਗ ਸੰਤ ਮਹਾਰਾਜ ਦੀ ਇੱਕ ਹੋਰ ਦੇਣ ਹੈ ਗੁਰੂ ਸਤੋਤਰ ਦੀ। ਇਹ ਗੁਰੂ ਸਤੋਤਰ ਦੀ ਪਰੰਪਰਾ ਵੀ ਵੱਡੇ ਸੰਤ ਜੀ ਮਹਾਰਾਜ ਨੇ ਸ਼ੁਰੂ ਕੀਤੀ। ਇੱਕ ਵਾਰ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਇਹ ਗੁਰੂ ਸਤੋਤਰ ਪੜ੍ਹਨ ਦਾ ਕੀ ਲਾਭ ਹੈ? ਸੰਤ ਮਹਾਰਾਜ ਕਹਿੰਦੇ ਵੀ ਅਸੀਂ ਗੁਰੂ ਸਤੋਤਰ ਪੜ੍ਹ ਕੇ ਸਾਡੇ ਸਤਿਗੁਰੂ ਸਾਹਿਬਾਨ ਨੂੰ ਧੰਨ ਕਹਿੰਦੇ ਹਾਂ, ਇਹਦਾ ਫਲ ਕਿੰਨਾ ਕੁ ਹੈ? ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਰਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਧੰਨ ਕਹਿਣ ਵਾਲੇ ਫਿਰ ਜਮਾਂ ਦੇ ਵਸ ਨਹੀਂ ਪੈਂਦੇ, ਜਮਦੂਤ ਉਹਨਾਂ ਦੇ ਨੇੜੇ ਤੱਕ ਨਹੀਂ ਆਉਂਦੇ। ਤਾਂ ਤੇ ਭਾਈ ਜਮਾਂ ਦੀਆਂ ਫਾਹੀਆਂ ਤੋਂ ਮੁਕਤ ਹੋਣ ਵਾਸਤੇ ਹੁਣ ਸਾਰੀ ਸੰਗਤ ਸਤਿਗੁਰੂ ਸਾਹਿਬਾਨ ਦਾ, ਪਰਮੇਸ਼ਰ ਦੇ ਨਾਮ ਦਾ, ਅਕਾਲ ਪੁਰਖ ਵਾਹਿਗੁਰੂ ਦਾ ਜਸ ਕਰੋ, ਹਰ ਰੋਜ਼ ਦੀ ਤਰ੍ਹਾਂ ਗੁਰੂ ਸਤੋਤਰ ਵਿੱਚ ਬੋਲੋ, ਉਪਰੰਤ ਸਾਹਿਬਾਨ ਨੇ ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਫਿਰ ਪ੍ਰੇਮ ਦੇ ਨਾਲ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ। ਇਸ ਪੰਡਾਲ ਨੂੰ ਜੋ ਰਾੜਾ ਸਾਹਿਬ ਵਾਲੇ ਸੰਤ ਸੰਪਰਦਾਇ ਦੇ ਮੌਜੂਦਾ ਸਮੇਂ ਮੁਖੀ ਹਨ, ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਉਹਨਾਂ ਨੇ ਦਿੱਲੀ ਦੀਆਂ ਸੰਗਤਾਂ ਦੀ ਔਰ ਕੈਂਪਾ ਕੋਲਾ ਪਰਿਵਾਰ ਦੀ ਬੇਨਤੀ ਮੰਨ ਕੇ ਹਰ ਸਾਲ ਦੀ ਤਰ੍ਹਾਂ ਬਖਸ਼ਿਸ਼ ਕੀਤੀ, 31 ਦੀਵਾਨ ਦਿੱਤੇ। ਦਾਸਾਂ ਨੇ ਇਹਨਾਂ ਦਾ ਹੁਕਮ ਮੰਨ ਕੇ ਇੱਥੇ ਪਿਛਲੇ 31 ਦਿਨਾਂ ਤੋਂ ਹਾਜ਼ਰੀਆਂ ਭਰੀਆਂ ਨੇ। ਸੋ ਮੈਂ ਕੋਈ ਵਿਦਵਾਨ ਨਹੀਂ, ਇਹ ਤਾਂ ਉਹਨਾਂ ਦੀ ਬਖਸ਼ਿਸ਼ ਹੈ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ। ਉਹ ਸਾਰਥਕ ਦੇ ਰੇਤੇ ਵਿੱਚ ਪਿਆ ਕਿਣਕਾ ਚਮਕਦਾ ਚਮਕਦਾ ਹੈ, ਉਹਦੀ ਆਪਣੀ ਕੋਈ ਚਮਕ ਨਹੀਂ ਹੁੰਦੀ, ਉਹ ਚਮਕਦਾ ਹੈ ਸੂਰਜ ਦੇ ਆਸਰੇ। ਇਹ ਚਮਕ ਸਾਡੀ ਨਹੀਂ, ਚਮਕ ਹੈ ਸੰਤ ਮਹਾਰਾਜ ਦੀ, ਬਖਸ਼ਿਸ਼ਾ ਅਕਾਲ ਪੁਰਖ ਵਾਹਿਗੁਰੂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਦੀ। ਸੋ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਦਾਸ ਦੇ ਪਾਸੋਂ ਗੁਰਬਾਣੀ ਦਾ ਕੀਰਤਨ ਗੁਰਮਤ ਦੀਆਂ ਵਿਚਾਰਾਂ ਕਰਦੇ ਹੋਏ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਗਈਆਂ ਹੋਣ, ਕਿਸੇ ਦੀ ਸ਼ਾਨ ਦੇ ਬਰਖਿਲਾਫ਼ ਕੋਈ ਵਚਨ ਬੋਲਿਆ ਗਿਆ ਹੋਵੇ, ਦਾਸ ਹੱਥ ਜੋੜ ਕੇ ਖਿਮਨ ਦਾ ਜਾਤਕ ਹੈ। ਹੁਣ ਸਾਰੇ ਉਪਾਈ ਇੱਕ ਪ੍ਰੀਖਿਆ ਵਿੱਚ ਤਾਂ ਪਾਸ ਹੋ ਗਏ ਹੋ, ਦੂਸਰੀ ਪ੍ਰੀਖਿਆ ਹੋਰ ਪੈਣੀ ਹੈ, ਜਾਣ ਸਮੇਂ ਵੀ ਕੋਈ ਕਾਹਲੀ ਨਹੀਂ ਕਰਨੀ, ਬੜੇ ਧੀਰਜ ਦੇ ਨਾਲ ਸ਼ਾਂਤੀ ਨਾਲ ਜਾਣਾ ਹੈ। ਤੇ ਜੋੜੇ ਸਾਈਕਲ ਆਪਣੇ ਮੋਟਰਸਾਈਕਲ ਵਗੈਰਾ ਬੜੇ ਪ੍ਰੇਮ ਦੇ ਨਾਲ ਲੈਣੇ ਨੇ, ਫਿਰ ਆਪਣੀਆਂ ਗੱਡੀਆਂ ਦੇ ਵਿੱਚ ਬੜੀ ਸਾਵਧਾਨੀ ਨਾਲ ਸਵਾਰ ਹੋਣਾ ਹੈ। ਹੁਣ ਆਪਣੇ ਇਤਨਾ ਸਿਦਕ ਦਿਖਾਇਆ ਹੈ, ਬਾਰਿਸ਼ ਦੀ ਹਨੇਰੀ